गुलशन कुमार ते टी सीरीज कोगी दा व्या तमाशा कोगी दा ते कोगी दे बच्चे कॉमेडी कैसेट्स दी असीम सफलता तो बाद लेके आए ने पंजाबियां लई नवी सदी दा नायाब तोहफा हास्यां दे वणजारे गुरप्रीत कोगी दा एक होर हास्यां दा खजाना तोहफे कोगी दे जिसनू संगीत नाल शिंगारिया है आलविन बराउन ने सो पेशन तोहफे कोगी दे कोगी साहब महाराज अंदर ही हो
नहीं जमानत से बाहर आ गए हैं
ओहो मेरी किसे गल दा कदे सीधा जवाब भी दे दिया करो
शुक्र कर तेरे अर्गे बंदे नू जवाब दे दईदा है हुण सीधा ते आप कर लिया कर कोई काम हथी ना करी कमीने
हद होगी तुहाडे वाली कोगी साहब ये भी कोई काम है भला ना कल नू कुड़ी वाले पुछणगे भई मुंडा काम की करदा है ते घर दे की जवाब देणगे भई साडा मुंडा जवाब सीधे करदा बड़ा काम है जी
आहो शदाई है तेरे कोलों ते काम नहीं मुकना लोगों तेनों सरकारी दफ्तरां च नाल लैके जाया करना भई अपना काम फसिया अफसर गोलमोल जिहा जवाब देण डिया सीधा करके दसी किन्ने मंगदा फिर अपना आलीशान दफ्तर खोल के बाहर लिखी इत्थे हर तरह के जवाब सीधे किए जाते हैं
चलो कुगी साहब असी तो जिहड़ा काम करना वह वेख लवांगे पर आ तुसी की काम खोल के बैठे हो आ वन सोनिया चीजा तो कागज चाढ़न डे हो
दीपक राजा ये मैं तोहफे पैक कर रहा गिफ्ट पैकिंग
तोहफे
लोग नवी सदी से एक दूसरे को तोहफे देंदे है सो मैं तो अगे लेट हो गया मैनू तू तंग ना कर मैं फटाफट गिफ्ट पैक करके तोहफे दे के आने हैं
अच्छा 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 तोहफे वंडन डे हो
नवी सदी दे
अच्छा ते आ कुगी साहब आ तोहफा किनू देने लिए रखा जे
वेख भी वख वख थावां दे हिसाब नाल वख वख तोहफे ने ये आ जिहड़ा तोहफा ही ना
हाँ जी
ये नवी सदी की इक्कीवीं सदी की बड़ी आलीशान घड़ी है ਇਹ ਘੜੀ ਮੈਂ ਦੇ ਕੇ ਆਉਣ ਲੱਗਾ ਰੇਲਵੇ ਡਿਪਾਰਟਮੈਂਟ ਨੂੰ
ਅੱਛਾ
ਖਰੇ ਐਸਾ ਦੀ ਜੀ ਤੁਹਾਡੀਆਂ ਗੱਡੀਆਂ ਟਾਈਮ ਸਿਰ ਹੋ ਜਾਣ
ਤੇ ਘੁੱਗੀ ਸਾਹਿਬ ਆਹ ਤੋਹਫਾ ਬੜਾ ਵਧੀਆ ਪੈਕ ਕੀਤਾ ਜੇ ਇਹ ਕਿਹਨੂੰ ਦੇਣਾ
ਇਹਦੇ 'ਚ ਕਾਕਾ ਸ਼ਹਿਰ ਦੀਆਂ ਸ਼ੀਸ਼ੀਆਂ ਨੇ ਇਹ ਮੈਂ ਦੇਣ ਲੱਗਾ ਰੋਡਵੇਜ ਦੇ ਕੰਡਕਟਰਾਂ ਨੂੰ
ਅੱਛਾ
ਤੇ ਖਰੇ ਆ ਸ਼ਹਿਰ ਚੱਟ ਕੇ ਸਵਾਰੀਆਂ ਨਾਲ ਮਿੱਠਾ ਬੋਲਣ ਲੱਗ ਪੈਣ
ਤੇ ਘੁੱਗੀ ਸਾਹਿਬ ਆਹ ਤੋਹਫਾ ਕਿਹਦੇ ਲਈ ਪੈਕ ਕੀਤਾ ਜੇ
ਇਹਦੇ 'ਚ ਦੀਪਕ ਰਾਜਾ ਨਜ਼ਰ ਦੀਆਂ ਐਨਕਾਂ ਨੇ
ਅੱਛਾ
ਇਹ ਦੇਣ ਲੱਗਾ PWD ਦੇ ਅਫਸਰਾਂ ਨੂੰ ਖਰੇ ਆਹ ਐਨਕ ਲਾ ਕੇ ਇਹਨਾਂ ਨੂੰ ਸੜਕਾਂ ਦੀ ਖਸਤਾ ਹਾਲਤ ਦਿਸਣੀ ਲੱਗ ਪਏ
ਬਈ ਬਹੁਤ ਵਧੀਆ ਤੇ ਘੁੱਗੀ ਸਾਹਿਬ ਆਹ ਬੋਤਲਾਂ 'ਚ ਕੀ ਪੈਕ ਕੀਤਾ ਜੇ
ਇਹਨਾਂ ਬੋਤਲਾਂ 'ਚ ਗੰਗਾ ਜਲ ਭਰਿਆ
ਅੱਛਾ
ਇਹ ਮੈਂ ਤੋਹਫੇ 'ਚ ਦੇਣ ਲੱਗਾ ਦੇਸ਼ ਦੇ ਲੀਡਰਾਂ ਨੂੰ ਬਈ ਬੋਤਲ ਬੋਤਲ ਗੰਗਾ ਜਲ ਪੀ ਕੇ ਖਰੇ ਤੁਹਾਡੀ ਆਤਮਾ ਸਾਫ਼ ਹੋ ਜੇ
ਤੇ ਘੁੱਗੀ ਸਾਹਿਬ ਆ ਤੋਹਫਾ ਕਿਹਦੇ ਵਾਸਤੇ ਪੈਕ ਕੀਤਾ ਜੇ
ਇਹਦੇ 'ਚ ਸੱਜਣਾ ਫਰਨੈਲ ਦੀਆਂ ਗੋਲੀਆਂ ਪੈਕ ਕੀਤੀ
ਫਰਨੈਲ ਦੀਆਂ ਗੋਲੀਆਂ
ਹਾਂ ਮੈਂ ਪੰਜਾਬ ਦੇ ਕੁਝ ਘਟੀਆ ਗੀਤਕਾਰਾਂ ਤੇ ਗਾਇਕਾਂ ਦੀ ਲਿਸਟ ਬਣਾਈ ਹੈ ਇਹ ਤੋਹਫੇ ਮੈਂ ਉਹਨਾਂ ਨੂੰ ਦੇਣ ਲੱਗਾ ਫਰਨੈਲ ਦੀਆਂ ਗੋਲੀਆਂ ਦੇ ਭਾਈ ਸਵੇਰੇ ਸ਼ਾਮ ਉੱਠ ਕੇ ਇੱਕ ਇੱਕ ਗੋਲੀ ਫਰਨੈਲ ਦੀ ਖਾਇਆ ਕਰੋ ਖਰੇ ਤੁਹਾਡੇ ਅੰਦਰੋਂ ਕੋਈ ਸਾਫ਼ ਸੁਥਰਾ ਗੀਤ ਨਿਕਲ ਆਏ
ਤੇ ਘੁੱਗੀ ਸਾਹਿਬ ਆ ਬਲਬ ਟਿਊਬਾਂ ਪੱਖੇ
ਇਹ ਮੈਂ ਤੋਹਫੇ 'ਚ ਭੇਜਣ ਲੱਗਾ ਬਿਜਲੀ ਮਹਿਕਮੇ ਵਾਲਿਆਂ
ਪਰ ਘੁੱਗੀ ਸਾਹਿਬ ਇਹ ਤਾਂ ਪੁਰਾਣੇ ਬਲਬ ਨੇ ਪੁਰਾਣੀਆਂ ਟਿਊਬਾਂ ਨੇ ਪੁਰਾਣੇ ਪੱਖੇ ਹੈ
ਹਾਂ ਤੇ ਇਹ ਸਾਰੇ ਮੈਂ ਘਰੋਂ ਲਾ ਕੇ ਭੇਜਣ ਲੱਗਾ ਨਾ ਕਿਉਂਕਿ ਜਿੰਨੀ ਮਹਿੰਗੀ ਬਿਜਲੀ ਹੋ ਗਈ ਹੈ ਅਸੀਂ ਤਾਂ ਬਿਜਲੀ ਬਾਲਣ ਜੋਗੇ ਨਹੀਂ ਰਹੇ
ਤੇ ਘੁੱਗੀ ਸਾਹਿਬ ਆਹ ਤੋਹਫਾ ਬੜਾ ਵਧੀਆ ਪੈਕ ਕੀਤਾ ਜੇ ਇਹ ਕਿਹਨੂੰ ਦੇਣਾ
ਇਹਦੇ 'ਚ ਕਾਕਾ ਮੈਂ ਆਪਣੇ ਕਾਰਗਿਲ ਦੇ ਸ਼ਹੀਦਾਂ ਦੀਆਂ ਫੋਟੋਆਂ ਸਜਾਈਆਂ ਨੇ ਤੇ ਇਹ ਤੋਹਫਾ ਮੈਂ ਭੇਜਣ ਲੱਗਾ ਪਾਕਿਸਤਾਨ ਨੂੰ ਉਹ ਅਜੇ ਕਸ਼ਮੀਰ ਚਾਹੀਦਾ ਜੇ ਇੱਦਾਂ ਦੇ ਸੂਰਮੇ ਵੀ ਜੰਮੋ ਕਿੱਦਾਂ ਦੇ ਸੁਪਨੇ ਲੈਣ ਡਏ ਉਹ ਸ਼ਦਾਈਓ ਅਸੀਂ ਤੇ ਤੁਹਾਨੂੰ ਕਾਗਜ਼ ਤੇ ਕਸ਼ਮੀਰ ਨਾਲ ਲਿਖ ਕੇ ਦਈਏ ਓਏ ਕਸ਼ਮੀਰ
ਹੱਦ ਹੋ ਗਈ ਵੈਸੇ ਤੁਹਾਡੇ ਵਾਲੀ ਘੁੱਗੀ ਸਾਹਿਬ ਤੁਸੀਂ ਹਰ ਕਿਸੇ ਨੂੰ ਕੋਈ ਨਾ ਕੋਈ ਤੋਹਫਾ ਜ਼ਰੂਰ ਦਿੱਤਾ ਪਰ ਆਪਣੇ ਪੁਲਿਸ ਵਾਲਿਆਂ ਨੂੰ ਕੋਈ ਤੋਹਫਾ ਹੀ ਨਹੀਂ ਦਿੱਤਾ
ਉਹ ਸ਼ਦਾਈਆ ਪੁਲਿਸ ਵਾਲਿਆਂ ਨੂੰ ਤੋਹਫੇ ਦੇਣੇ ਨਹੀਂ ਪੈਂਦੇ ਇਹਨਾਂ ਨੂੰ ਆਪੇ ਲੈਣੇ ਆਉਂਦੇ ਨੇ
ਉਹ ਕਿੱਦਾਂ ਜੀ
ਹਰ ਮਹਿਕਮੇ ਦਾ ਆਪੋ ਆਪਣਾ ਹਿਸਾਬ ਹੁੰਦਾ
ਅੱਛਾ
ਕੋਈ ਮਹਿਕਮਾ ਸ਼ੁਕਰਾਨਾ ਲੈਂਦਾ ਕੋਈ ਨਜ਼ਰਾਨਾ ਲੈਂਦਾ ਤੇ ਪੁਲਿਸ ਵਾਲਾ ਮਹਿਕਮਾ ਚਿਤਰਾਨਾ ਲੈਂਦਾ ਨਾਲੇ ਚਿੱਤਰ ਮਾਰਦੇ ਨੇ ਨਾਲੇ ਹੱਥੋਂ ਲੈਂਦੇ ਨੇ
ਵੈਸੇ ਘੁੱਗੀ ਸਾਹਿਬ ਤੁਸੀਂ ਨਵੀਂ ਸਦੀ ਦੇ ਤੋਹਫੇ ਬੜੇ ਵਧੀਆ ਵੰਡੇ ਜੇ ਪਰ ਘੁੱਗੀ ਸਾਹਿਬ ਵਕਤ ਦੇ ਨਾਲ ਨਾਲ ਬਾਕੀ ਦੁਨੀਆਂ ਨੇ ਇੰਨੀ ਤਰੱਕੀ ਕੀਤੀ ਹੈ ਪਰ ਅਸੀਂ ਲੋਕ ਪਿੱਛੇ ਕਿਉਂ ਹਾਂ
ਨਾ ਗੱਲ ਸੁਣ ਤੂੰ ਹੋਰ ਕੀ ਤਰੱਕੀ ਕਰਨੀ ਹੈ ਚੰਗਾ ਭਲਾ ਬਾਂਦਰ ਤੋਂ ਬੰਦਾ ਬਣ ਗਿਆ ਤੈਨੂੰ ਹੋਰ ਕੀ ਚਾਹੀਦਾ
ਹੱਦ ਹੋ ਗਈ ਤੁਹਾਡੇ ਵਾਲੀ ਘੁੱਗੀ ਸਾਹਿਬ ਮੈਂ ਇਕੱਲਾ ਹੀ ਬਾਂਦਰ ਤੋਂ ਬੰਦਾ ਬਣਿਆ ਸਾਰੇ ਹੀ ਬਾਂਦਰਾਂ ਤੋਂ ਬੰਦੇ ਬਣੇ ਹਾਂ
ਬਣੇ ਤਾਂ ਅਸੀਂ ਵੀ ਹਾਂ ਪਰ ਸਾਡਾ ਪਤਾ ਨਹੀਂ ਉਹ ਲੱਗਦਾ। ਇਹਦੀ ਸ਼ਕਲ ਵੇਖ ਕੇ ਲੱਗਦਾ ਜੇ ਤਾਜ਼ਾ ਤਾਜ਼ਾ ਬਾਂਦਰ ਤੋਂ ਬੰਦਾ ਬਣਿਆ।
ਓਹੋ ਘੁੱਗੀ ਸਾਹਿਬ, ਤੁਸੀਂ ਹਰ ਰੋਜ਼ ਮੇਰੀ ਬੇਇੱਜ਼ਤੀ ਕਿਉਂ ਕਰਦੇ ਹੋ?
ਤੇ ਤੂੰ ਇੱਕ ਦਿਨ ਛੱਡ ਕੇ ਆਇਆ ਕਰ ਮੇਰੇ ਵੱਲ।
ਖੈਰ ਘੁੱਗੀ ਸਾਹਿਬ, ਕਿਹੜੀ ਗੱਲ ਨੂੰ ਤੁਸੀਂ ਕਿੱਧਰ ਲੈ ਜਾਂਦੇ ਹੋ? ਮੈਂ ਗੱਲ ਤਰੱਕੀ ਦੀ ਕਰਨ ਡਿਆ ਸੀ ਕਿ ਅਮਰੀਕਾ, ਕੈਨੇਡਾ, ਜਪਾਨ, ਇੰਗਲੈਂਡ ਵਰਗੇ ਦੇਸ਼ ਤਿਆਰ ਬੈਠੇ ਆ ਵੀ ਕਦੋਂ ਅਸੀਂ ਚੰਦਰਮਾ 'ਤੇ ਜਾ ਕੇ ਕਬਜ਼ਾ ਕਰੀਏ, ਪਰ ਆਪਣਾ ਇੰਡੀਆ ਲੱਗਦਾ ਚੰਦਰਮਾ 'ਤੇ ਜਾਣਾ ਹੀ ਨਹੀਂ ਚਾਹੁੰਦਾ।
ਤੈਨੂੰ ਫਿਰ ਅਜੇ ਇੰਡੀਆ ਦੀਆਂ ਸਕੀਮਾਂ ਦਾ ਨਹੀਂ ਪਤਾ
ਕਿ
ਜੇ ਤੂੰ ਇਕੱਲਾ ਪਾਗਲ ਹੈ ਤਾਂ ਸਾਰਾ ਇੰਡੀਆ ਪਾਗਲ ਨਹੀਂ।
ਕੀ ਮਤਲਬ?
ਬੇਵਕੂਫਾ, ਇੰਡੀਆ ਦੇ ਸਕੀਮ ਹੀ ਬੜੀ ਵਧੀਆ ਬਣਾ ਕੇ ਬੈਠਾ ਕਿ ਜਦੋਂ ਅਰਬਾਂ ਖਰਬਾਂ ਡਾਲਰ ਖਰਚ ਕੇ ਕੈਨੇਡਾ, ਅਮਰੀਕਾ, ਜਪਾਨ ਵਾਲੇ ਚੰਦਰਮਾ 'ਤੇ ਪਹੁੰਚ ਗਏ, ਉਹ ਚੰਦਰਮਾ ਦੇ ਕਮਲਿਆ ਭਾਰ ਨਾਲ ਹੀ ਥੱਲੇ ਨੂੰ ਆ ਜਾਣਾ। ਜਦੋਂ ਚੰਦਰਮਾ ਨੇੜੇ ਆ ਗਿਆ ਆਪਾਂ ਚੜ ਜਾਵਾਂਗੇ।
ਵਾਹ ਘੁੱਗੀ ਸਾਹਿਬ, ਮੰਨ ਗਿਆ ਤੁਹਾਡੀ ਸਕੀਮ ਨੂੰ, ਕੁੱਤੇ ਨਹੀਂ ਖਾਂਦੇ ਫੀਮ ਨੂੰ।
ਹੁਣ ਕੁੱਤੇ ਫੀਮ ਕਿੱਥੋਂ ਖਾਣਗੇ? ਪੰਜਾਬ ਦੇ ਗੱਭਰੂਆਂ ਕੋਲੋਂ ਫੀਮ ਬਚੇਗੀ ਤੇ ਕੁੱਤੇ ਖਾਣਗੇ। ਵੈਸੇ ਵੀ ਅਫੀਮ ਦਾ ਤੇ ਸਕੀਮ ਦਾ ਕਾਫੀ ਆ ਬੜਾ ਮਿਲਦਾ ਹੀ। ਆ ਸਕੀਮ ਤੇ ਅਫੀਮ ਤੋਂ ਯਾਦ ਆਇਆ ਨਾ, ਪਿੰਡ ਵਾਲਾ ਫੁੰਮਨ ਸਿੰਘ ਅਮਲੀ, ਉਹ ਵੀ ਬੜਾ ਸਕੀਮੀ ਹੈ।
ਅੱਛਾ,
ਪਿੱਛੇ ਜੇ ਸਾਡੇ ਪਿੰਡ ਵਾਲਾ ਬਿਕਰ ਵਲੈਤੀ ਆਇਆ ਬਾਹਰੋਂ, ਤੇ ਉਹ ਤੈਨੂੰ ਪਤਾ ਬੜੇ ਸਾਊ ਸੁਭਾਅ ਦਾ, ਵੈਸੇ ਵੀ ਬੜਾ ਲੋਕਾਂ ਦੀ ਮਦਦ ਕਰਨ ਵਾਲਾ, ਗਊ ਗਰੀਬ ਦੀ,
ਅੱਛਾ,
ਦਾਨ ਪੁੰਨ ਕਰਨ ਵਾਲਾ ਬੰਦਾ, ਪੈਸੇ ਬਹੁਤ ਵੰਡਦਾ। ਤੇ ਹੁਣ ਅਮਲੀ ਜਿਹੜਾ, ਉਹਨੂੰ ਪਤਾ ਵੀ ਨਸ਼ੇ ਪੱਤੇ ਆਸੇ ਤੇ ਦੇਣੇ ਨਹੀਂ ਬਿਕਰ ਨੇ।
ਅੱਛਾ,
ਤੇ ਤੋਟ ਬੜੀ ਲੱਗੀ ਉਹਨੂੰ ਇੱਕ ਦਿਨ ਨਸ਼ੇ ਦੀ, ਤੇ ਸੋਚਿਆ ਵੀ ਪੈਸੇ ਆਪਾਂ ਮਾਠ ਸਕਦੇ ਹਾਂ ਤੇ ਸਿਰਫ ਇਸ ਬਿਕਰ ਵਲੈਤੀਏ ਕੋਲੋਂ।
ਅੱਛਾ,
ਉਹਨੂੰ ਸਕੀਮ ਨਾ ਸੋਚਿਆ ਵੀ ਕਿਹੜੀ ਸਕੀਮ ਨਾਲ ਕੋਈ ਪੈਸੇ ਠੱਗੀਏ। ਫਿਰ ਰਾਤੀ ਸੁੱਤੇ ਪਏ ਤੇ ਕਿਤੇ ਸਕੀਮ ਦਿਮਾਗ 'ਚ ਆ ਗਈ। ਤੜਕੇ 5 ਵਜੇ ਜਾ ਕੇ ਬਿਕਰ ਵਲੈਤੀਏ ਦਾ ਬੂਹਾ ਖੜਕਾ ਦਿੱਤਾ।
ਹੋਏ ਹੋਏ,
ਬਿਕਰ ਵਲੈਤੀਆ ਸਵੇਰ ਸਵੇਰ ਵਿਚਾਰਾ ਉੱਠਿਆ, ਉਹ ਬਾਸੀਆਂ ਜੀ ਲੈਂਦਾ ਬਾਹਰ ਆਇਆ, ਆ ਕੇ ਬੂਹਾ ਖੋਲਿਆ, ਕਹਿੰਦਾ ਹਾਂ ਵੀ ਅਮਲੀ ਆ ਕਿੱਧਰ ਆਇਆ। ਅਮਲੀ ਨਾਲ ਹੀ ਪੂਰੀ ਸਕੀਮ ਨਾ,
ਉਹ ਕਹਿੰਦਾ ਬਿਕਰ ਸਿਆਂ, ਮੈਂ ਸੁੱਤਾ ਸੀ ਰਾਤੀ ਤੇ ਸੁਪਨੇ 'ਚ ਤੇਰਾ ਸੁਰਗਵਾਸੀ ਪਿਓ ਮਿਲਿਆ ਮੈਨੂੰ, ਕਹਿੰਦਾ ਵੀ ਅਮਲੀਆ ਸਵੇਰੇ ਉੱਠਦਿਆਂ ਨਾਲ ਹੀ ਸਵੇਰੇ ਸਵੇਰੇ ਜਾ ਕੇ ਮੇਰੇ ਮੁੰਡੇ ਤੋਂ ਰੁਪਈਆ 5,000 ਲੈ।
ਉਹ ਸਮਝ ਗਿਆ ਬਿਕਰ ਵਲੈਤੀ ਆ, ਵੀ ਇਹ ਸਕੀਮ ਮਾਰ ਕੇ ਮੇਰੇ ਕੋਲ ਪੈਸੇ ਠੱਗਣ ਆਇਆ।
ਅੱਛਾ,
ਪੈਸੇ ਕਿਸੇ ਕੋਲ ਇੰਨੇ ਵਾਧੂ ਤਾਂ ਨਹੀਂ ਨਾ ਹੁੰਦੇ। ਅੱਗੋਂ ਉਹਨੇ ਵੀ ਸਕੀਮ ਮਾਰੀ ਫਿਰ ਬਿਕਰ ਵਲੈਤੀ ਨੇ,
ਕੀ
ਕਹਿੰਦਾ ਅਮਲੀਆ, ਯਾਰ ਪਿਓ ਮੇਰਾ ਤਾਂ ਮੇਰੇ ਸੁਪਨੇ 'ਚ ਵੀ ਆਇਆ ਰਾਤੀ, ਮੈਨੂੰ ਆ ਕੇ ਕਹਿੰਦਾ ਸੀ ਵੀ ਮੈਂ ਅਮਲੀ ਨੂੰ ਕਿਸੇ ਤਰੀਕੇ ਘੇਰ ਕੇ ਤੇਰੇ ਕੋਲ ਲਿਆਊਂਗਾ, ਉਹਨੂੰ ਇੱਥੇ ਬੂਹੇ 'ਚ ਬਿਠਾ ਕੇ 100 ਸਿਰ 'ਚ ਮਾਰੀ। ਅਮਲੀ ਨਿੰਮੋ ਝੂਣਾ ਜਿਹਾ ਹੋ ਗਿਆ, ਕਹਿੰਦਾ ਅਮਲੀਆ ਕੀ ਸੋਚਦਾ?
ਇਹਦਾ ਮੈਂ ਸੋਚਦਾ ਬਿਕਰਾ, ਆ ਤੇਰਾ ਪਿਓ ਬੜਾ ਇੱਕਿਆ ਵਾਲਾ, ਮੈਨੂੰ ਕੁਛ ਕਹਿ ਗਿਆ ਤੈਨੂੰ ਕੁਛ ਕਹਿ ਗਿਆ।
ਚਲੋ ਖੈਰ ਘੁੱਗੀ ਸਾਹਿਬ, ਆਪਾਂ ਗੱਲ ਕਰ ਰਹੇ ਸੀ ਤਰੱਕੀ ਦੀ। ਮੈਂ ਕਈ ਵਾਰੀ ਸੋਚ ਸੋਚ ਕੇ ਹੈਰਾਨ ਹੁੰਦਾ ਘੁੱਗੀ ਸਾਹਿਬ ਕਿ ਜ਼ਮਾਨਾ ਕਿੰਨਾ ਫਾਸਟ ਹੋ ਗਿਆ, ਕਿੰਨਾ ਤੇਜ਼ ਹੋ ਗਿਆ। ਅੱਜ ਕੱਲ੍ਹ ਦੇ ਬੰਦੇ ਨੂੰ ਹਰ ਕੰਮ 'ਚ ਕਾਲੀਏ, ਹੋਰ ਤੇ ਹੋਰ ਅੱਗੇ ਬੰਦਾ ਚੰਗਾ ਭਲਾ 100 ਦੀ ਉਮਰ ਤੋਂ ਟੱਪ ਜਾਂਦਾ ਸੀ, ਪਰ ਅੱਜ ਕੱਲ੍ਹ 60 'ਤੇ ਜਵਾਬ ਦੇ ਜਾਂਦਾ।
ਸਿੱਧੇ ਹੀ 40 ਘੱਟ ਗਏ ਉਮਰ 'ਚੋਂ।
ਆਹੋ,
ਉਹ ਮਰਨ ਦੀ ਵੀ ਕਾਲੀ ਉਹ ਲੋਕਾਂ ਨੂੰ ਅੱਜ ਕੱਲ੍ਹ, ਤੇ ਜੇ ਕਾਕਾ ਉਮਰ ਘਟਣ ਦੀ ਸਪੀਡ ਇਹੋ ਰਹੀ ਨਾ, ਤੇ ਫਿਰ ਉਹ ਵੀ ਵਕਤ ਆ ਜਾਣਾ ਜਦੋਂ ਬੰਦੇ ਦੀ ਵੱਧ ਤੋਂ ਵੱਧ ਉਮਰ 10 ਰਹਿ ਜਾਣੀ।
ਦੱਸੋ ਘੁੱਗੀ ਸਾਹਿਬ, ਕਿੱਦਾਂ ਦੇ ਲੱਗਣਗੇ 9-10 ਸਾਲ ਦੇ ਬੁੱਢੇ?
ਤੇ ਹੋਰ, ਫਿਰ ਕਿਸੇ 8 ਦੇ ਬਾਬੇ ਨੇ ਆ ਕੇ ਪੁੱਛਣਾ ਵੀ ਇੱਧਰ ਕੋਈ 6 ਦੀ ਮਾਈ ਤੇ ਨਹੀਂ ਆਈ? ਕਿਸੇ ਨੇ ਪੁੱਛਣਾ ਕੱਲੀ ਸੀ ਅਖੇ? ਨਹੀਂ, ਨਾਲ ਇੱਕ 2 ਮਹੀਨੇ ਦਾ ਨੌਜਵਾਨ ਵੀ ਸੀ। ਦਰਅਸਲ ਇੱਕ 1.5 ਘੰਟੇ ਦਾ ਬੱਚਾ ਖੇਡਦਾ ਖੇਡਦਾ ਇੱਧਰ ਆ ਗਿਆ, ਉਹਨੂੰ ਲੱਭਣ ਆਏ ਸੀ।
ਆ ਤੁਹਾਡੀ ਬੱਚੇ ਵਾਲੀ ਗੱਲ ਤੇ ਮੈਨੂੰ ਬਹੁਤ ਜਚੀ ਹੈ ਨਾ ਘੁੱਗੀ ਸਾਹਿਬ, ਅੱਜ ਕੱਲ੍ਹ ਦੀ ਪਨੀਰੀ ਇੰਨੀ ਚੁਸਤ ਤੇ ਚਲਾਕ ਹੋ ਗਈ ਹੈ ਨਾ ਕਿ ਨਿੱਕੇ ਨਿੱਕੇ ਬੱਚੇ ਵੀ ਕੰਨਾਂ ਨੂੰ ਹੱਥ ਲਵਾਈ ਜਾਂਦੇ ਆ।
ਅੱਜ ਕੱਲ੍ਹ ਦੇ ਬੱਚਿਆਂ ਦੀ ਚੁਸਤੀ ਤੂੰ ਪੁੱਛ ਹੀ ਨਾ। ਮੈਨੂੰ ਯਾਦ ਆ ਅਸੀਂ 8 ਦੇ ਹੋ ਕੇ ਵੀ ਏਦਾਂ ਬੋਲਦੇ ਹੁੰਦੇ ਸੀ,
ਉਹ ਕੀ ਖਾਣੀ ਦੂਜੂ ਮੀਆਂ।
ਜੇ ਅੱਜ ਕੱਲ੍ਹ 1.5 ਦਾ ਬੱਚਾ ਕਹਿਣ ਡਿਆ ਹੁੰਦਾ
ਪਾਪਾ ਵੀਡੀਓ ਗੇਮ ਨੈਣੀ।
14 ਸਾਲਾਂ ਦੇ ਹੋ ਕੇ ਵੀ ਰਕਸ਼ਿਆਂ ਮਗਰ ਲਮਕ ਕੇ ਖੁਸ਼ ਹੋ ਜਾਈਦਾ ਸੀ,
ਝੂਟੇ ਲੈ ਲਏ ਝੂਟੇ ਲੈ ਲਏ।
ਅੱਜ ਕੱਲ੍ਹ 4 ਦਾ ਬੱਚਾ ਜਿੱਦ ਫੜ ਕੇ ਬੈਠਾ ਹੁੰਦਾ ਵੀ ਪਾਪਾ ਕਾਰ ਲਓਗੇ ਤੇ ਸਕੂਲੇ ਜਾਣਾ।
ਆਹੋ, ਪਾਪਾ ਕੋਲ ਕੰਮ ਨਹੀਂ ਹੁੰਦਾ ਤੇ ਬੱਚਾ ਕਾਰ ਮੰਗਣ ਡਿਆ ਹੁੰਦਾ।
ਬੱਚਿਆਂ ਨੂੰ ਛੇਤੀ ਪੜ੍ਹਾਉਣ ਦੀ ਬੜੀ ਕਾਹਲੀ ਅੱਜ ਕੱਲ੍ਹ ਲੋਕਾਂ ਨੂੰ। ਸਾਨੂੰ 6 ਦਿਆਂ ਨੂੰ ਘਰਦਿਆਂ ਸਕੂਲੇ ਪਾਉਣਾ, 6th 'ਚ ਜਾ ਕੇ ਇੰਗਲਿਸ਼ ਲੱਗਣੀ, ਫਿਰ 10th 'ਚ ਜਾ ਕੇ ਸਮਝ ਲੱਗਣੀ। ਤੇ ਅੱਜ ਕੱਲ੍ਹ ਸਕੂਲੇ ਦਾਖਲ ਹੋਣ ਤੋਂ ਪਹਿਲਾਂ ਬੱਚੇ ਨੂੰ ਟਵਿੰਕਲ ਟਵਿੰਕਲ ਯਾਦ ਹੁੰਦੀ ਹੈ ਤੇ ਬੱਚਾ ਆਪਣਾ ਦੂਜਾ ਜਨਮ ਦਿਨ ਸਕੂਲੇ ਹੀ ਮਨਾਉਂਦਾ।
ਵੈਰੀ ਫਾਸਟ ਘੁੱਗੀ ਸਾਹਿਬ, ਵੈਰੀ ਫਾਸਟ।
ਤੇ ਹੋਰ, ਜੇ ਬੱਚਿਆਂ ਨੂੰ ਜਲਦੀ ਪੜ੍ਹਾਉਣ ਦੀ ਰਫ਼ਤਾਰ ਇਹੋ ਰਹੀ ਨਾ ਤੇ ਫਿਰ ਉਹ ਵੀ ਦਿਨ ਦੂਰ ਨਹੀਂ ਹੋ ਜਦੋਂ ਬੱਚੇ ਦੇ ਜੰਮਣ ਤੋਂ ਪਹਿਲਾਂ ਮਾਂ ਨੇ ਰੋਟੀ ਨਾਲ ਕਿਤਾਬਾਂ ਖਾਣੀਆਂ ਸ਼ੁਰੂ ਕਰ ਦੇਣੀਆਂ ਵੀ ਬੱਚਾ BA ਕਰਕੇ ਹੀ ਆਏ। ਹਸਪਤਾਲਾਂ 'ਚ ਵਧਾਈਆਂ ਦੀ ਖੱਪ ਪਈ ਹੋਣੀ ਹੈ, ਮੁਬਾਰਕਾਂ ਹੋਣ ਜੀ, ਬੱਚਾ MBBS ਆਇਆ। ਫਿਰ ਅਲਟਰਾਸਾਊਂਡ ਸਕੈਨਿੰਗ ਕਰਾਉਣ ਜਾਣਾ ਬੱਚਾ ਹੋਣ ਤੋਂ 2 ਮਹੀਨੇ ਪਹਿਲਾਂ ਡਾਕਟਰ ਨੇ ਦੱਸ ਦੇਣਾ ਬੱਚਾ ਬਿਲਕੁਲ ਠੀਕ ਠਾਕ ਏ ਔਰ ਖੁਸ਼ੀ ਦੀ ਗੱਲ ਇਹ ਹੈ LLB ਕਰਕੇ ਆ ਰਿਹਾ ਹੈ।
ਵੈਸੇ ਘੁੱਗੀ ਸਾਹਿਬ ਇਹ BA MA ਜਿੰਨੀ ਨੌਲੇਜ ਤੇ ਅੱਜ ਕੱਲ੍ਹ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਹੁੰਦੀ ਹੈ।
ਪੁੱਛ ਕੁਛ ਨਾ, ਚਾਚਾ ਸਾਡਾ ਸਕੂਲ ਮਾਸਟਰ ਹੈ, ਇੱਕ ਦਿਨ ਪੰਜਾਬੀ ਦੇ ਪੇਪਰ ਚੈੱਕ ਕਰਨ ਲਈ ਘਰ ਲੈ ਆਇਆ। ਉਹਦੇ 'ਚ ਇੱਕ ਸਵਾਲ ਸੀ ਮੁਹਾਵਰੇ ਦੇ ਵਾਕ ਬਣਾਓ।
ਅੱਛਾ।
ਤੇ ਮੁਹਾਵਰਾ ਸੀ ਅੱਖਾਂ ਚੁੰਦਿਆ ਜਾਣੀਆਂ। ਤੇ ਉਹਦਾ 4th class ਦੇ ਬੱਚੇ ਨੇ ਵਾਕ ਬਣਾਇਆ ਸੀ, ਸੁਮਨ ਆਂਟੀ ਨੂੰ ਰਕੇਸ਼ ਦੇ ਡੈਡੀ ਨਾਲ ਸਿਨਮਿਓ ਨਿਕਲਦਿਆਂ ਵੇਖ ਕੇ ਮੇਰੀਆਂ ਅੱਖਾਂ ਚੁੰਦਿਆ ਗਈਆਂ।
ਕਮਾਲ ਹੋ ਗਈ ਘੁੱਗੀ ਸਾਹਿਬ, 4th ਦਾ ਬੱਚਾ ਇੰਨਾ ਚੁਸਤ।
4th class ਨੂੰ ਛੱਡ, ਤੂੰ LKG ਤੇ ਆ ਜਾ। ਮੇਰਾ ਸਕਾ ਭਤੀਜਾ,
ਅੱਛਾ,
ਉਹਨੂੰ ਸਕੂਲੇ ਦਾਖਲ ਕਰਾਉਣ ਗਏ। ਮੈਡਮ ਨੇ ਪੁੱਛਿਆ,
ਬੇਟੇ ਤੁਹਾਡਾ ਨਾਂ ਕੀ ਹੈ?
ਅੱਗੋਂ ਬੜੇ ਟੌਰ ਨਾਲ ਕਹਿੰਦਾ, ਗੁਰਕਰਨ ਵੀਰ ਸਿੰਘ ਵੜੈਚ। ਮੈਡਮ ਕਹਿੰਦੀ, ਵੈਰੀ ਗੁੱਡ ਬੇਟੇ,
ਤੁਹਾਡੇ ਡੈਡੀ ਦਾ ਨਾਂ ਕੀ ਹੈ?
ਫਿਰ
ਅੱਗੋਂ ਖਚਰਾ ਜਾ ਕੇ ਕਹਿੰਦਾ, ਹੈ ਡੈਡੀ ਦਾ ਨਾਂ ਨਹੀਂ ਜੀ ਅਜੇ ਰੱਖਿਆ, ਉੱਦਾਂ ਪਿਆਰ ਨਾਲ ਡੈਡੀ ਡੈਡੀ ਕਹੀਦਾ।
ਵਾਕਈ ਘੁੱਗੀ ਸਾਹਿਬ, ਜ਼ਮਾਨਾ ਕਿੰਨਾ ਬਦਲ ਗਿਆ ਹੈ ਨਾ।
ਅੰਨੀ ਦੌੜ ਲੱਗੀ ਹੈ ਇੱਕ ਦੂਜੇ ਤੋਂ ਅੱਗੇ ਲੰਘਣ ਦੀ। ਇਸ ਦੌੜ ਵਿੱਚ ਅਦਬੋ ਅਦਾਬ, ਮੁਹੱਬਤ, ਖਲੂਸ, ਨਿੱਘ, ਸਿੱਖ, ਸ਼ਰਮ, ਹਯਾ ਸਭ ਕੁਝ ਪਿੱਛੇ ਰਹਿ ਗਿਆ। ਅੱਜ ਦੇ ਜ਼ਮਾਨੇ 'ਚ ਦੀਪਕ ਰਾਜਾ ਜੀਣ ਲਈ ਮਨ ਨੂੰ ਫਿਰ ਇੱਦਾਂ ਸਮਝਾਉਣਾ ਪੈਂਦਾ।
ਬਦਲੇ ਜ਼ਮਾਨੇ ਨਾਲ ਚੱਲ ਘੁੱਗੀਆ, ਬਦਲੇ ਜ਼ਮਾਨੇ ਨਾਲ ਚੱਲ ਘੁੱਗੀਆ, ਮਾਰ ਠੱਗੀਆਂ ਤੇ ਕੱਢੀ ਜਾ ਕੜਾਲ ਘੁੱਗੀਆ, ਵੀ ਤੂੰ ਵੀ ਬਦਲੇ ਜ਼ਮਾਨੇ ਨਾਲ, ਤੂੰ ਵੀ ਬਦਲੇ ਜ਼ਮਾਨੇ ਨਾਲ ਚੱਲ ਘੁੱਗੀਆ, ਬਦਲੇ ਜ਼ਮਾਨੇ ਨਾਲ ਚੱਲ ਘੁੱਗੀਆ। ਸੱਜਣ ਬਣਾ ਕੇ ਟੀਕੇ ਲਾਓ,
ਸੱਜਣ ਬਣਾ ਕੇ ਟੀਕੇ ਲਾਓ,
ਜੋ ਕਿਸੇ ਨਾਲ ਰਿਸ਼ਤੇਦਾਰੀ ਮਤਲਬ ਕੱਢ ਕੇ ਭੁੱਲ ਜਾ ਸਾਰੀ,
ਮਤਲਬ ਕੱਢ ਕੇ ਭੁੱਲ ਜਾ ਸਾਰੀ,
ਸਿੱਖ ਲੋਕਾਂ ਨੂੰ ਲੁੱਟਣ ਦੇ ਤੂੰ ਵੱਲ ਘੁੱਗੀਆਂ, ਮਾਰ ਠੱਗੀਆਂ ਤੇ ਕੱਢੀ ਜਾ, ਮਾਰ ਠੱਗੀਆਂ ਤੇ ਕੱਢੀ ਜਾ ਕੜਲ ਘੁੱਗੀਆਂ, ਤੂੰ ਵੀ ਬਦਲੇ ਜ਼ਮਾਨੇ ਨਾਲ ਚੱਲ ਘੁੱਗੀਆਂ, ਮਾਰ ਠੱਗੀਆਂ ਤੇ ਕੱਢੀ ਜਾ ਕੜਲ ਘੁੱਗੀਆਂ। ਜੱਗ ਦੇ ਅੱਖੀ ਪਾਵੀ ਰੇਤਾ,
ਜੱਗ ਦੇ ਅੱਖੀ ਪਾਵੀ ਰੇਤਾ,
ਵੋਟਾਂ ਲੈ ਕੇ ਕੁਰਸੀ ਬਹਿ ਕੇ ਜਨਤਾ ਦਾ ਭੁੱਲ ਜਾਵੀ ਚੇਤਾ,
ਜਨਤਾ ਦਾ ਭੁੱਲ ਜਾਵੀ ਚੇਤਾ,
ਪੈਸੇ ਲੈ ਕੇ ਬਦਲੀ ਤੂੰ ਦਲ ਘੁੱਗੀਆਂ, ਮਾਰ ਠੱਗੀਆਂ ਤੇ ਕੱਢੀ ਜਾ, ਮਾਰ ਠੱਗੀਆਂ ਤੇ ਕੱਢੀ ਜਾ ਕੜਲ ਘੁੱਗੀਆਂ, ਤੂੰ ਵੀ ਬਦਲੇ ਜ਼ਮਾਨੇ ਨਾਲ ਚੱਲ ਘੁੱਗੀਆਂ, ਮਾਰ ਠੱਗੀਆਂ ਤੇ ਕੱਢੀ ਜਾ ਕੜਲ ਘੁੱਗੀਆਂ। ਗੀਤ ਬਣਾ ਕੇ ਸ਼ੂਟ
ਸ਼ੂਟਿੰਗ ਕੁੜੀਆਂ ਨਾਲ ਕਰਾ ਕੇ,
ਸ਼ੂਟਿੰਗ ਕੁੜੀਆਂ ਨਾਲ ਕਰਾ ਕੇ,
ਹਰ ਚੈਨਲ ਤੇ ਗੀਤ ਚਲਾਵੀ ਮੁੰਡੇ ਕੁੜੀਆਂ ਪਿੱਛੇ ਲਾ ਕੇ,
ਮੁੰਡੇ ਕੁੜੀਆਂ ਪਿੱਛੇ ਲਾ ਕੇ,
ਪੋਪ ਸਿੰਗਰਾਂ ਦੇ ਵਿੱਚ ਰਲ ਘੁੱਗੀਆਂ ਮਾਰ ਠੱਗੀਆਂ ਤੇ ਕੱਢੀ ਜਾ, ਮਾਰ ਠੱਗੀਆਂ ਤੇ ਕੱਢੀ ਜਾ, ਕਿਹੜਾ ਲ ਘੁੱਗੀਆ ਤੂੰ ਵੀ ਬਦਲੇ ਜ਼ਮਾਨੇ ਨਾਲ ਚੱਲ ਘੁੱਗੀਆ, ਮਾਰ ਠੱਗੀਆਂ ਤੇ ਕੱਢੀ ਜਾ, ਕਿਹੜਾ ਲ ਘੁੱਗੀਆ ਤੂੰ ਵੀ ਬਦਲੇ ਜ਼ਮਾਨੇ ਨਾਲ ਚੱਲ ਘੁੱਗੀਆ, ਮਾਰ ਠੱਗੀਆਂ ਤੇ ਕੱਢੀ ਜਾ, ਕਿਹੜਾ ਲ ਘੁੱਗੀਆ ਬਦਲੇ ਜ਼ਮਾਨੇ ਨਾਲ ਚੱਲ ਘੁੱਗੀਆ।
ਵੈਸੇ ਘੁੱਗੀ ਸਾਹਿਬ, ਇਹ ਜਿਹੜਾ ਮਾਹੌਲ ਇੰਨਾ ਵਿਗੜ ਗਿਆ ਹੈ ਨਾ, ਇਹਦਾ ਸਭ ਤੋਂ ਵੱਡਾ ਕਾਰਨ ਹੈ ਟੀਵੀ। ਇੰਨੇ ਤਰ੍ਹਾਂ ਦੇ ਚੈਨਲ ਚੱਲ ਪਏ ਆ, ਹਰ ਚੈਨਲ 'ਤੇ ਮਾਰ ਕੁਟਾਈ, ਨਸ਼ੇਬਾਜ਼ੀਆਂ, ਫੈਸ਼ਨ ਅਤੇ ਨੰਗੇਜ਼ ਦਿਖਾਈ ਜਾਂਦੇ ਆ।
ਬਿਲਕੁਲ ਠੀਕ, ਕਈ ਚੈਨਲਾਂ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਕੁੜੀਆਂ ਨੂੰ ਕੱਪੜੇ ਇੰਨੇ ਘੱਟ ਪਵਾਏ ਹੁੰਦੇ ਆ ਵੀ ਪਰਿਵਾਰ 'ਚ ਬਹਿ ਕੇ ਐਸਾ ਪ੍ਰੋਗਰਾਮ ਵੇਖਣਾ ਹੋਵੇ ਤਾਂ ਟੀਵੀ 'ਤੇ ਕੱਪੜਾ ਪਾ ਕੇ ਵੇਖਣਾ ਪੈਂਦਾ। ਆ ਪਿੱਛੇ ਜੇ ਦੀ ਗੱਲ ਹੈ, ਇੱਕ ਦਿਨ ਬੰਬੇ ਬੱਸ 'ਚ ਬੈਠੇ, ਨਾਲ ਇੱਕ ਕੁੜੀ ਬੈਠੀ।
ਅੱਛਾ।
ਉਹਦੇ ਨਾਲ ਗੱਲਾਂ ਬਾਤਾਂ ਚੱਲ ਪਈਆਂ, ਗੱਲਾਂ ਬਾਤਾਂ 'ਚ ਪਤਾ ਲੱਗਾ ਬਈ ਇਹ ਫਿਲਮਾਂ 'ਚ ਕੰਮ ਕਰਦੀ। ਅਤੇ ਮੈਂ ਸ਼ੂਟਿੰਗ ਬਾਰੇ ਪੁੱਛਣ ਲੱਗ ਪਿਆ, ਕਿੱਦਾਂ ਕਰਦੇ ਹੋ, ਕੀ ਹੁੰਦਾ, ਕਿਹੜੇ ਕੈਮਰੇ ਹੁੰਦੇ ਆ, ਕਿੱਦਾਂ ਫਿਲਮ ਤਿਆਰ ਹੁੰਦੀ ਹੈ, ਸਾਰਾ ਪੁੱਛਣ ਲੱਗ ਪਿਆ।
ਅੱਛਾ।
ਗੱਲਾਂ ਬਾਤਾਂ 'ਚ ਮੈਂ ਪੁੱਛਿਆ, ਮੈਂ ਕਿਹਾ ਜਿਹੜੇ ਫਿਲਮਾਂ 'ਚ ਤੁਸੀਂ ਕੋਸਟਿਊਮ ਪਾਉਂਦੇ ਹੋ, ਕੱਪੜੇ ਵਗੈਰਾ, ਇਹ ਤੁਹਾਡੇ ਆਪਣੇ ਹੁੰਦੇ ਆ ਕਿ ਤੁਹਾਨੂੰ ਪ੍ਰੋਡਿਊਸਰ ਦਿੰਦਾ?
ਫਿਰ
ਕਹਿੰਦੀ ਜੀ ਮੋਸਟਲੀ ਤਾਂ ਵੈਸੇ ਆਪਣੇ ਹੀ ਹੁੰਦੇ ਨੇ।
ਅੱਛਾ।
ਅਤੇ ਮੈਂ ਕਿਹਾ ਫਿਰ ਤੁਹਾਡਾ ਕੋਈ ਬੈਗ ਅਟੈਚੀ ਕਾਹਦੇ 'ਚ ਕੱਪੜੇ ਲੈ ਕੇ ਚੱਲੇ ਹੋ ਸ਼ੂਟਿੰਗ 'ਤੇ? ਕਹਿੰਦੀ ਨਹੀਂ ਜੀ, ਕੱਪੜੇ ਤਾਂ ਮੇਰੇ ਕੋਲ ਹੈਗੇ ਨੇ। ਮੈਂ ਉਹ ਕਿੱਥੇ ਨੇ? ਕਹਿੰਦੀ ਜਿੰਨੇ ਕੁ ਕੱਪੜੇ ਅਸੀਂ ਫਿਲਮਾਂ 'ਚ ਪਾਉਣੇ ਹੁੰਦੇ ਨੇ, 5-7 ਸੂਟ ਤਾਂ ਮੇਰੇ ਪਰਸ ਵਿੱਚ ਆ ਜਾਂਦੇ ਨੇ।
ਵੈਸੇ ਘੁੱਗੀ ਸਾਹਿਬ, ਪਹਿਲੇ ਜ਼ਮਾਨੇ 'ਚ ਫਿਲਮਾਂ ਬਣਦੀਆਂ ਸਨ ਲੋਕਾਂ ਨੂੰ ਸੇਧ ਦੇਣ ਵਾਲੀਆਂ, ਅਤੇ ਅੱਜ ਕੱਲ੍ਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ।
ਅਤੇ ਹੋਰ, ਆ ਫਿਲਮਾਂ ਦੇ ਪੱਟੇ ਮੁੰਡੇ ਹੀ ਨੇ ਨਾ ਜਿਹੜੇ ਆਪਣਾ ਕੀਮਤੀ ਸੱਭਿਆਚਾਰ ਛੱਡ ਕੇ 295 ਰੁਪਏ 'ਚ ਅੰਗਰੇਜ਼ ਬਣ ਜਾਂਦੇ ਨੇ।
ਉਹ ਕਿੱਦਾਂ ਘੁੱਗੀ ਸਾਹਿਬ?
250 ਰੁਪਏ ਦੀ ਜੀਨ ਦੀ ਪੈਂਟ, 30 ਰੁਪਈਆਂ ਦੀ ਟੀ ਸ਼ਰਟ, 10 ਰੁਪਏ 'ਚ ਦਾੜੀ ਮੋਛ ਮਨਾ ਲਈ, ਅਤੇ 5 ਰੁਪਈਆਂ ਦੇ ਕਾਂਟੇ ਕੰਨਾਂ 'ਚ ਪਾਲੇ, ਪਿੱਛੇ ਮੁਫਤ ਵਿੱਚ ਗੁੱਤ ਕਰ ਲਈ ਅੰਗਰੇਜ਼ ਬਣ ਗਏ।
ਮੁੰਡਿਆਂ ਦੀ ਗੱਲ ਤਾਂ ਛੱਡੋ ਘੁੱਗੀ ਸਾਹਿਬ, ਜਿਹੜੀ ਕੁੜੀਆਂ ਨੂੰ ਆਖਰ ਚੜ੍ਹੀ ਹੈ ਨਾ ਫੈਸ਼ਨ ਦੀ, ਕਈ ਤਾਂ ਕਾਲਜ ਇੱਦਾਂ ਤਿਆਰ ਹੋ ਕੇ ਜਾਣਗੀਆਂ ਜਿੱਦਾਂ ਸਵੇਰੇ ਸਵੇਰੇ ਬਿਊਟੀ ਕੰਟੈਸਟ 'ਤੇ ਚੱਲੀਆਂ ਨੇ।
ਅੱਜ ਕੱਲ੍ਹ ਦੀਆਂ ਕੁੜੀਆਂ ਗੁਰਦੁਆਰੇ ਮੰਦਿਰ ਭਾਵੇਂ ਦਿਨ ਤਿਉਹਾਰ ਵੀ ਨਾ ਜਾਣ, ਪਰ 15 ਦਿਨੀ ਬਿਊਟੀ ਪਾਰਲਰ ਜਾਣਾ ਨਹੀਂ ਭੁੱਲਦੀਆਂ। ਕਈ ਤਾਂ ਖੂਬਸੂਰਤੀ ਲੱਭਦੀਆਂ ਇਸ ਕਦਰ ਪਾਗਲ ਹੋਈਆਂ ਵੇਖੀ ਦੀਆਂ ਵੀ ਉਹਨਾਂ ਨੂੰ ਕਹੋ ਨਾ ਵੀ ਮੂੰਹ 'ਤੇ ਸਵਾਹ ਮਲ ਕੇ ਰੰਗ ਸਾਫ਼ ਹੋ ਜਾਂਦਾ, ਅਤੇ ਜਾ ਜੇ ਸਵੇਰੇ ਦੇ ਨੂੰ ਕਿਸੇ ਚੁੱਲ੍ਹੇ 'ਚੋਂ ਸਵਾਹ ਲੱਭ ਜੇ, ਇਹਨਾਂ ਸਵੇਰੇ ਉੱਠ ਕੇ ਸਵਾਹ ਫਟਾਫਟ ਮਾਲ ਲਿਆ ਕਰਨੀ ਹੈ, ਮਤੇ ਕੋਈ ਮੰਗਣੀ ਨਾ ਆ ਜੇ। ਕਈ ਮੈਂ ਵੇਖਿਆ ਭਰਵੱਟਿਆਂ 'ਤੇ ਇੱਦਾਂ ਪੈਨਸਲ ਫੇਰਨ ਡਈਆਂ ਹੋਣਗੀਆਂ ਜਾਂ ਅੱਖਾਂ ਦੇ ਥੱਲੇ ਕਰੋੜ ਕਰੋੜ ਕੇ ਪੈਨਸਲ ਮਾਰਨਗੀਆਂ ਜਿੱਦਾਂ ਰੱਬ ਨੂੰ ਡਰਾਇੰਗ ਸਿਖਾਉਣ ਡਈਆਂ।
ਘੁੱਗੀ ਸਾਹਿਬ, ਕਿਉਂ ਬੀਬੀਆਂ 'ਤੇ ਜ਼ੁਲਮ ਢਾਣ ਡਏ ਹੋ?
ਉਹ ਜ਼ੁਲਮ ਤਾਂ ਉਦੋਂ ਹੋਇਆ ਸੀ ਬੀਬੀਆਂ 'ਤੇ ਜਦੋਂ ਬਾਬਰ ਨੇ ਹਮਲਾ ਕੀਤਾ ਸੀ ਹਿੰਦੁਸਤਾਨ 'ਤੇ, ਅਤੇ ਦੁਨੀਆ ਤਰਾਹ ਤਰਾਹ ਕਰ ਉੱਠੀ ਸੀ ਜਦੋਂ ਉਹਨੇ ਗੁੱਤਾਂ ਕੱਟ ਦਿੱਤੀਆਂ ਸੀ ਹਿੰਦੁਸਤਾਨੀ ਨਾਰੀ ਦੀਆਂ। ਇਹਨੂੰ ਅੱਜ ਤੱਕ ਦਾ ਸਭ ਤੋਂ ਵੱਡਾ ਜ਼ੁਲਮ ਗਿਣਿਆ ਗਿਆ ਸੀ ਹਿੰਦੁਸਤਾਨੀ ਨਾਰੀ 'ਤੇ।
ਅੱਛਾ।
ਅਤੇ ਅੱਜ ਇਹ ਆਲਮ ਹੈ ਹਿੰਦੁਸਤਾਨੀ ਨਾਰੀ ਆਪ ਰਕਸ਼ਾ ਕਰਕੇ ਨਾਈ ਕੋਲੇ ਜ਼ੁਲਮ ਕਰਾਉਣ ਜਾਂਦੀ ਹੈ, ਨਾਲੇ ਜ਼ੁਲਮ ਕਰਾਉਂਦੀ ਹੈ, ਨਾਲੇ ਰੁਪਈਆ 250 ਹੱਥੋਂ ਦਿੰਦੀ ਹੈ, ਫਿਰ ਚਾਰੇ ਪਾਸਿਓਂ ਸਿਰ 2-2 ਸ਼ੀਸ਼ਿਆਂ ਨਾਲ ਚੰਗੀ ਤਰ੍ਹਾਂ ਚੈੱਕ ਕਰਦੀ ਹੈ ਵੀ ਜ਼ੁਲਮ ਚੰਗੀ ਤਰ੍ਹਾਂ ਹੋਇਆ ਕਿ ਨਹੀਂ। ਅੱਗੇ ਗੀਤ ਸੁਣੀ ਦਾ ਸੀ, ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ, ਰਵਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ, ਅਤੇ ਹੁਣ ਗੀਤ ਹੀ ਪੁੱਠਾ ਹੋ ਗਿਆ।
ਉਹ ਕਿੱਦਾਂ?
ਵੱਜ ਗਈ ਏ ਫੈਸ਼ਨ ਦੀ ਗੋਲੀ ਨੀ ਮਾਂ, ਮੈਨੂੰ ਭੁੱਲ ਗਈ ਪੰਜਾਬ ਬੋਲੀ ਨੀ ਮਾਂ, ਮੇਰੀ ਚੁੰਨੀ ਨੂੰ ਖਾ ਗਏ ਕੀੜੇ ਨੀ ਮਾਂ, ਮੇਰੇ ਜਿਸਮ ਤੇ ਰਹਿ ਗਏ ਅੱਧੇ ਲੀੜੇ ਨੀ ਮਾਂ, ਪਈ ਰੋਵੇ ਪਰਾਂਦੀ ਮੇਰੀ ਨੀ ਮਾਂ, ਐਸੀ ਵਾਲਾਂ ਵਿੱਚ ਕੈਂਚੀ ਮੈਂ ਫੇਰੀ ਨੀ ਮਾਂ, ਵੱਜ ਗਈ ਏ ਫੈਸ਼ਨ ਦੀ ਗੋਲੀ ਨੀ ਮਾਂ, ਮੈਨੂੰ ਭੁੱਲ ਗਈ ਪੰਜਾਬ ਬੋਲੀ ਨੀ ਮਾਂ।
ਘੁੱਗੀ ਸਾਹਿਬ, ਜੇ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਭਟਕ ਰਹੀ ਹੈ ਤਾਂ ਇਹਦੇ 'ਚ ਕਸੂਰ ਸਿਆਣਿਆਂ ਦਾ ਵੀ ਹੈ ਅਤੇ ਗਲਤੀ ਸਰਕਾਰ ਦੀ ਵੀ ਹੈ।
ਇਹੋ ਤਾਂ ਸਿਆਪਾ ਆਪਣੇ ਮੁਲਕ ਦਾ, ਆਪਣੇ ਦੇਸ਼ ਦੇ ਲੋਕਾਂ ਨੂੰ ਗਲਤੀ ਮੰਨਣੀ ਨਹੀਂ ਆਉਂਦੀ। ਆਪਣੀ ਗਲਤੀ ਕਦੇ ਨਹੀਂ ਮੰਨਣੀ। ਖੰਭੇ 'ਚ ਸਕੂਟਰ ਮਾਰ ਕੇ ਗਲਤੀ ਬਿਜਲੀ ਵਾਲਿਆਂ ਦੀ ਕੱਢੀ ਜਾਣੀ ਹੈ। ਅੰਨਿਆਂ ਨੇ ਰਾਜ ਖੰਭੇ ਲਾਏ ਹੈ। ਚੰਗੀ ਭਲੀ ਚੱਲਦੀ ਬੱਸ 'ਚੋਂ ਮਾਈ ਛਾਲ ਮਾਰ ਕੇ ਉਤਰਨ ਲੱਗੇਗੀ, ਜਦੋਂ ਡਿੱਗ ਪਏਗੀ ਫਿਰ ਗਾਲਾਂ ਕੱਢੇਗੀ ਡਰਾਈਵਰ ਨੂੰ, ਮਰ ਜਾਣੇ ਨੂੰ ਬੱਸ ਖਲਿਆਲਣੀ ਵੀ ਨਹੀਂ ਆਉਂਦੀ। ਦੱਸ ਬੰਦਾ ਪੁੱਛੇ ਵੀ ਮਾਈਏ ਜਿਹੜਾ ਚਲਾ ਕੇ ਲੈ ਆਇਆ ਉਹਨੂੰ ਖੜੀ ਕਰਨੀ ਨਹੀਂ ਆਉਂਦੀ, ਹੁਣ ਕਾਹਲੀ ਤਾਂ ਤੈਨੂੰ ਆ ਵੀ ਅਗਲੀ ਬੱਸ ਨਾ ਨਿਕਲ ਜੇ।
ਵਾਕਈ ਘੋਗੀ ਸਾਹਿਬ, ਲੋਕ ਆਪਣੀ ਗਲਤੀ ਨਹੀਂ ਮੰਨਦੇ।
ਆ ਜਿਹੜੀ ਆਬਾਦੀ ਵੱਧ ਗਈ ਨਾ ਇੰਨੀ, ਇਹ ਵੀ ਤਾਂ ਕਿਸੇ ਪੁਰਾਣੇ ਸਿਆਣੇ ਦੀ ਗਲਤੀ ਕਰਕੇ ਹੀ ਹੈ ਨਾ।
ਉਹ ਕਿਸ ਤਰ੍ਹਾਂ?
ਪੁਰਾਣੇ ਟਾਈਮ 'ਚ ਕਿਸੇ ਨੇ ਗੀਤ ਹੀ ਬੜਾ ਅਜੀਬ ਲਿਖ ਦਿੱਤਾ ਸੀ।
ਕੀ?
ਪਿਛੜੇ ਸੌਣਗੇ ਮੱਕੀ ਦੀ ਰਾਖੀ ਅਤੇ ਰੰਨਾਂ ਵਾਲੇ ਘਰ ਸੌਣਗੇ। ਲੈ ਆਬਾਦੀ ਖਲੋਂਦੀ ਹੈ ਫਿਰ।
ਆਬਾਦੀ ਦੀ ਗੱਲ ਚੱਲੀਏ ਘੋਗੀ ਸਾਹਿਬ, ਅੱਜ ਕੱਲ੍ਹ ਅਖਬਾਰ 'ਚ ਰੋਜ਼ 5-7 ਖਬਰਾਂ ਆਉਂਦੀਆਂ ਨੇ ਬੇ ਫਲਾਨੀ ਥਾਂ 'ਤੇ ਜੁੜਵੇਂ ਬੱਚੇ ਪੈਦਾ ਹੋਏ, ਜੋੜੇ ਜੰਮੇ। ਇਹ ਦੋ ਇਕੱਠੇ ਕਿਉਂ ਜੰਮਣ ਲੱਗ ਪਏ ਨੇ?
ਸਿੱਧੀ ਗੱਲ ਏ, ਜਿੱਦਾਂ ਦਾ ਖਤਰਨਾਕ ਮਾਹੌਲ ਹੋ ਗਿਆ ਆਪਣੇ ਦੇਸ਼ ਦਾ, ਕੋਈ ਬੱਚਾ ਇਕੱਲਾ ਜੰਮਣ ਦਾ ਰਿਸਕ ਹੀ ਨਹੀਂ ਲੈਂਦਾ।
ਚਲੋ ਖੈਰ ਘੋਗੀ ਸਾਹਿਬ, ਸ਼ੁਗਲ ਦੀ ਗੱਲ ਸ਼ੁਗਲ 'ਚ ਰਹਿ ਗਈ, ਮੈਨੂੰ ਇੱਕ ਗੱਲ ਦੱਸੋ ਕਿ ਆਪਣੇ ਦੇਸ਼ ਦੀ ਵੱਧ ਰਹੀ ਆਬਾਦੀ ਨੂੰ ਰੋਕਣ ਵਾਸਤੇ ਅਸੀਂ ਕੀ ਕਦਮ ਚੱਕ ਰਹੇ ਹਾਂ?
ਉਹ ਬੇਵਕੂਫਾ, ਸਾਡੇ ਦੇਸ਼ 'ਚ ਭੀੜ ਹੀ ਇੰਨੀ ਵੱਧ ਗਈ ਹੈ ਪਰ ਕਦਮ ਚੁੱਕਣ ਦੀ ਥਾਂ ਹੀ ਨਹੀਂ ਰਹੀ।
ਨਹੀਂ ਨਹੀਂ, ਮੇਰਾ ਮਤਲਬ ਕਹਿਣ ਦਾ ਕਿ ਵੱਧ ਰਹੀ ਆਬਾਦੀ ਨੂੰ ਰੋਕਣ ਵਾਸਤੇ ਸਰਕਾਰ ਨੇ ਕੀ ਕੀਤਾ?
ਮੈਂ ਤਾਂ ਆਪ ਮਿਲਿਆ ਸਾਂ ਅਟਲ ਬਿਹਾਰੀ ਵਾਜਪੇਈ ਸਾਹਿਬ ਨੂੰ, ਮੈਂ ਕਿਹਾ ਪ੍ਰਧਾਨ ਮੰਤਰੀ ਸਾਹਿਬ, ਆਬਾਦੀ ਜਿਹੜੀ ਇੰਨੀ ਵੱਧ ਗਈ ਹੈ ਇਹਨੂੰ ਰੋਕਣ ਲਈ ਤੁਸੀਂ ਕੀ ਕੀਤਾ?
ਫਿਰ ਵਾਜਪੇਈ ਸਾਹਿਬ ਕੀ ਕਹਿੰਦੇ?
ਵਾਜਪੇਈ ਸਾਹਿਬ ਕਹਿੰਦੇ ਮੈਂ ਜੋ ਕਰ ਸਕਦਾ ਸੀ ਕੀਤਾ। ਮੈਂ ਕਿਹਾ ਉਹ ਕੀ? ਕਹਿੰਦੇ ਮੈਂ ਆਪਣਾ ਵਿਆਹ ਨਹੀਂ ਕੀਤਾ। ਵੀ ਜਿਹੜੇ ਮੇਰੇ 2000 ਬੱਚੇ ਹੋਣੇ ਸੀ ਉਹਦੇ ਨਾਲ ਹੋਣ।
ਵੈਸੇ ਘੋਗੀ ਸਾਹਿਬ, ਇਹ ਵਾਜਪੇਈ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਬਣ ਗਏ, ਪਰ ਇਹਨਾਂ ਦਾ ਹਾਲੇ ਤੱਕ ਵਿਆਹ ਕਿਉਂ ਨਹੀਂ ਹੋਇਆ?
ਉਹ ਸ਼ਦਾਈਆ, ਹੁਣ ਪ੍ਰਧਾਨ ਮੰਤਰੀ ਬਣੇ ਨੇ ਤੇ ਆਪਣੇ ਪੈਰਾਂ ਤੇ ਖੜੇ ਹੋਏ ਨੇ, ਇਦੋਂ ਪਹਿਲਾਂ ਤੇ ਵਿਹਲੇ ਹੀ ਸੀ। ਉਹ ਵਿਹਲੇ ਨੂੰ ਕਿਹੜਾ ਕੁੜੀ ਦਿੰਦਾ ਈ?
ਘੁੱਗੀ ਸਾਹਿਬ, ਕਲਾਕਾਰਾਂ ਦੇ ਬਾਹਰਲੇ ਦੇਸ਼ਾਂ ਨੂੰ ਬੜੇ ਚੱਕਰ ਲੱਗਦੇ ਆ, ਤੁਹਾਡਾ ਇਹਨਾਂ ਦਿਨਾਂ ਦੇ ਵਿੱਚ ਬਾਹਰ ਕੋਈ ਚੱਕਰ ਨਹੀਂ ਲੱਗਾ ਭਲਾ?
ਉਹ ਮੈਂ ਤਾਂ ਕਾਕਾ ਉੱਥੇ ਚੱਕਰ ਲਾ ਕੇ ਆਇਆ, ਜੇ ਮੈਂ ਤੈਨੂੰ ਦੱਸਦਾ ਤੈਨੂੰ ਸੁਣ ਕੇ ਚੱਕਰ ਆ ਜਾਣੇ।
ਕਿਉਂ?
ਰੱਬ ਦੀ ਨਗਰੀ 'ਚ 10 ਦਿਨ ਦਾ ਟੂਰ ਲਾ ਕੇ ਆਏ ਹਾਂ, ਪਰਲੋਕ ਯਾਤਰਾ।
ਪਰ ਘੁੱਗੀ ਸਾਹਿਬ, ਪਤਾ ਤਾਂ ਲੱਗਾ ਨਹੀਂ ਤੁਹਾਡੀ ਪਰਲੋਕ ਯਾਤਰਾ ਦਾ।
ਉਹ ਸਾਨੂੰ ਆਦਤ ਹੈ ਨਹੀਂ ਇੱਦਾਂ ਦੀਆਂ ਖਬਰਾਂ ਅਖਬਾਰਾਂ 'ਚ ਕਢਾਉਣ ਦੀ। ਕਈ ਕਲਾਕਾਰਾਂ ਬੜੀ ਟੌਰ ਨਾਲ ਅਖਬਾਰ 'ਚ ਕਢਾਇਆ ਹੁੰਦਾ। ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਲੋਕ ਗਾਇਕ ਮਹਿੰਦਰ ਮੀਸਣਾ ਅਮਰੀਕਾ ਦੀ ਧਰਤੀ 'ਤੇ ਧੂੜਾਂ ਪੱਟਣ ਤੋਂ ਬਾਅਦ ਵਤਨ ਵਾਪਸ ਪਰਤੇ। ਉਹ ਭਲਿਆ ਮਾਨਸਾ, ਅਮਰੀਕਾ 'ਚ ਧੂੜਾਂ ਹੀ ਐਨੀ ਪੱਟ ਗਈਆਂ ਆ।
ਚਲੋ ਖੈਰ, ਦਫਾ ਕਰੋ ਇਹਨਾਂ ਗੱਲਾਂ ਨੂੰ ਘੋਗੀ ਸਾਹਿਬ, ਤੁਸੀਂ ਮੈਨੂੰ ਆਪਣੀ ਪਰਲੋਕ ਯਾਤਰਾ ਬਾਰੇ ਦੱਸੋ।
ਪਰਲੋਕ ਦੀਆਂ ਸੁਣ ਲੈ, 10 ਕੁ ਦਿਨ ਰਿਹਾ ਪਰਲੋਕ 'ਚ ਮੈਂ।
ਅੱਛਾ, ਕਿੱਥੇ ਰਿਹਾ ਪਰਲੋਕ 'ਚ?
ਪਹਿਲੇ 1 ਦਿਨ ਤੇ ਰਿਹਾ ਮੈਂ ਸਵਰਗ 'ਚ, ਬਾਕੀ 9 ਦਿਨ ਫਿਰ ਨਰਕਾਂ 'ਚ ਹੀ ਰਿਹਾ।
ਘੁੱਗੀ ਸਾਹਿਬ, ਸਵਰਗਾਂ 'ਚ ਹੀ ਕਿਉਂ ਨਹੀਂ ਰਹੇ?
ਕਿਉਂਕਿ ਸਵਰਗਾਂ 'ਚ ਮੇਰਾ ਦਿਲ ਹੀ ਨਹੀਂ ਲੱਗਾ।
ਕਿਉਂ?
ਉਹ ਗੱਲ ਸੁਣ, ਜਿੱਥੇ ਆਪਣੇ ਦੇਸ਼ ਦਾ ਬੰਦਾ ਹੀ ਕੋਈ ਨਾ ਹੋਵੇ ਉੱਥੇ ਬੰਦੇ ਦਾ ਦਿਲ ਕੀ ਲੱਗਣਾ ਵੋ?
ਅੱਛਾ ਘੁੱਗੀ ਸਾਹਿਬ, ਨਰਕਾਂ 'ਚ ਤੁਹਾਨੂੰ ਕੋਈ ਜਾਣ ਪਛਾਣ ਵਾਲਾ ਬੰਦਾ ਵੀ ਮਿਲਿਆ?
ਬੜੇ। ਜਿੱਥੇ ਮੈਂ ਰਹਿੰਦਾ ਸੀ ਮੇਰੇ ਨਾਲ ਦਾ ਘਰ ਤੇਰੇ ਦਾਦੇ ਦਾ ਸੀ, ਸਾਡੇ ਗੈਸਟ ਹਾਊਸ ਦੇ ਬਿਲਕੁਲ ਸਾਹਮਣੇ ਤੇਰਾ ਮਾਮਾ ਰਹਿੰਦਾ ਸੀ, ਰਿਸ਼ਤੇਦਾਰ ਤੇਰੇ ਕਾਫੀ ਮਿਲੇ ਮੈਨੂੰ ਉੱਥੇ।
ਘੁੱਗੀ ਸਾਹਿਬ, ਤੁਸੀਂ ਫਿਰ ਮੇਰੀ ਬੇਇੱਜ਼ਤੀ ਸ਼ੁਰੂ ਕਰਤੀ ਜੇ। ਮੇਰੀ ਬੇਇੱਜ਼ਤੀ ਛੱਡੋ, ਮੈਨੂੰ ਇੱਕ ਗੱਲ ਦੱਸੋ, ਨਰਕਾਂ 'ਚ ਤੁਹਾਨੂੰ ਕੋਈ ਆਪਣੇ ਮੁਲਕ ਦਾ ਲੀਡਰ ਵੀ ਮਿਲਿਆ ਕਿ ਨਹੀਂ?
ਲੀਡਰ ਬੜੇ ਸੀ ਉੱਥੇ ਆਪਣੇ ਮੁਲਕ ਦੇ, ਪਰ ਮੈਂ ਪਛਾਣਿਆ ਕੋਈ ਨਹੀਂ।
ਇਹ ਕਿੱਦਾਂ ਹੋ ਸਕਦਾ ਘੁੱਗੀ ਸਾਹਿਬ ਕਿ ਤੁਸੀਂ ਆਪਣੇ ਮੁਲਕ ਦਾ ਕੋਈ ਲੀਡਰ ਹੀ ਨਾ ਪਛਾਣਿਆ ਹੋਵੇ?
ਦਰਅਸਲ ਹੁਣ ਬਈ, ਲੱਕ ਤੋਂ ਕੋਈ ਬੰਦੇ ਨੂੰ ਕਿੱਦਾਂ ਪਛਾਣ ਸਕਦਾ ਪਿੱਛੋਂ? ਹੁਣ ਪਿੱਛੋਂ ਕਿਸੇ ਦੀ ਕਮਰ ਵੇਖ ਕੇ ਕੀ ਪਤਾ ਲੱਗੇ ਵੀ ਕਿਹੜਾ?
ਕੀ ਮਤਲਬ ਤੁਹਾਡਾ?
ਕਿਉਂਕਿ ਜਦੋਂ ਦੇ ਆਪਣੇ ਲੀਡਰ ਉੱਤੇ ਗਏ ਨੇ ਉਦੋਂ ਦੇ ਉਹਨਾਂ ਦੇ ਲੱਤਾਂ ਥੱਲਿਓਂ ਕੰਨ ਫੜਾਏ ਆ।
ਵੈਸੇ ਘੁੱਗੀ ਸਾਹਿਬ, ਤੁਹਾਡੀਆਂ ਗੱਲਾਂ ਬਾਤਾਂ ਤੋਂ ਇੱਦਾਂ ਲੱਗਦਾ ਜਿੱਦਾਂ ਨਰਕਾਂ ਦੀ ਆਬਾਦੀ ਤਾਂ ਬੜੀ ਹੋਣੀ ਹੈ।
ਆਬਾਦੀ ਦੀ ਨਾ ਪੁੱਛ, ਇਸ ਗੱਲੋਂ ਤਾਂ ਰੱਬ ਵੀ ਬੜਾ ਤੰਗ ਹੈ
ਕਿ
ਬਈ ਉੱਤੇ ਆਬਾਦੀ ਇੰਨੀ ਵੱਧ ਗਈ ਹੈ ਥੱਲੇ ਫੇਰ ਨਹੀਂ ਘਟਣ ਡਈ। ਹੁਣ ਤਾਂ ਨਰਕਾਂ 'ਚ ਬੰਦੇ ਇੰਨੇ ਵੱਧ ਗਏ ਨੇ, ਪਿੱਛੇ ਜੀ ਉਹਨਾਂ ਨੇ ਸਵਰਗਾਂ ਵਾਲੀ ਥਾਂ 'ਤੇ 4-5 ਪੁਲਸੀਏ ਨਾਲ ਲੈ ਕੇ ਨਜਾਇਜ਼ ਕਬਜ਼ਾ ਕੀਤਾ ਜੀ।
ਅੱਛਾ,
ਆਹ
ਅਤੇ ਫਿਰ ਸਵਰਗ ਵਾਲਿਆਂ ਨੇ ਗੁੱਸਾ ਨਹੀਂ ਕੀਤਾ?
ਕਿਉਂ ਨਹੀਂ ਕੀਤਾ ਗੁੱਸਾ? ਉਹਨਾਂ ਨਰਕ ਵਾਲਿਆਂ 'ਤੇ ਕੇਸ ਕੀਤਾ ਹੋਇਆ, ਪਰ ਨਰਕ ਵਾਲੇ ਬੇਫਿਕਰ ਹੋ ਕੇ ਸੁੱਤੇ ਪਏ ਨੇ।
ਉਹ ਕਿਉਂ?
ਉਹ ਕਹਿੰਦੇ 100 ਸਾਲ ਕੇਸ ਲੜਦੇ ਰਹਿਣ ਸਵਰਗ ਵਾਲੇ ਜਿੱਤ ਨਹੀਂ ਸਕਦੇ ਕਿਉਂਕਿ ਵਕੀਲ ਤਾਂ ਸਾਰੇ ਸਾਡੇ ਹੱਲ ਹੈ।
ਅੱਛਾ ਘੁੱਗੀ ਸਾਹਿਬ, ਤੁਸੀਂ ਉੱਥੇ ਧਰਮਰਾਜ ਦੀ ਕਚਹਿਰੀ 'ਤੇ ਲੱਗੀ ਦੇਖੀ ਹੋਣੀ ਹੈ।
ਆਹੋ, ਗਏ ਸੀ ਇੱਕ ਦਿਨ, ਮੇਰੇ ਸਾਹਮਣੇ ਇੱਕ ਕੇਸ ਆਇਆ ਸੀ।
ਕਿਹੜਾ?
ਧਰਮਰਾਜ ਜੀ ਕਹਿੰਦੇ ਕੱਢੋ ਇਹਦੀਆਂ ਫਾਈਲਾਂ।
ਅੱਛਾ,
ਚਿੱਤਰਗੁਪਤ ਹੋਣਾ ਨੇ ਉਹਦੀਆਂ ਫਾਈਲਾਂ ਕੱਢੀਆਂ, ਜੂਨ ਲੱਗੇ ਉਹਦੇ ਕੱਚੇ ਚਿੱਠੇ ਫੋਲਣ ਵੀ ਇਹਨੇ ਆਹ ਪਾਪ ਕੀਤੇ, ਇੱਥੇ ਪਾਪ ਕੀਤੇ, ਇੱਦਾਂ ਪਾਪ ਕੀਤੇ, ਇੰਨੇ ਪਾਪ ਕੀਤੇ। ਧਰਮਰਾਜ ਹੁਣਾਂ ਨੂੰ ਚੜ ਗਿਆ ਗੁੱਸਾ,
ਕਹਿੰਦੇ ਲੈ ਜਾਓ ਇਸ ਦੁਸ਼ਟ ਨੂੰ ਘੜੀਸ ਕੇ ਨਰਕਾਂ 'ਚ ਛੱਡ ਕੇ ਆਓ।
ਬੰਦਾ ਦੁਹਾਈ ਦੇਣ ਲੱਗ ਪਿਆ। ਉਹ ਕਹਿੰਦਾ ਮਹਾਰਾਜ ਇੱਥੇ ਵੀ ਬੇਇਨਸਾਫੀ ਆ, ਅਸੀਂ ਭਲੇ ਦੇ ਕੰਮ ਵੀ ਕੀਤੇ ਆ।
ਅੱਛਾ,
ਕੀ ਕੰਮ ਕੀਤੇ ਆ ਭਲੇ ਦੇ? ਕਹਿੰਦਾ ਮਹਾਰਾਜ ਸੰਨ 1975 ਦੇ ਵਿੱਚ ਇੱਕ ਮੰਗਤੇ ਨੂੰ ਮੈਂ 50 ਪੈਸੇ ਦਿੱਤੇ ਸੀ।
ਅੱਛਾ,
ਉਸ ਤੋਂ ਬਾਅਦ ਫਾਈਲਾਂ ਚੈੱਕ ਕਰੋ, ਸੰਨ 1996 'ਚ ਫਿਰ ਇੱਕ ਮੰਗਤੇ ਨੂੰ ਮੈਂ 1 ਰੁਪਈਆ ਦਿੱਤਾ ਸੀ।
ਅੱਛਾ,
ਅਤੇ ਇਹ ਹੁਣ ਭਲੇ ਦੇ ਕੰਮ ਹੀ ਨਹੀਂ ਹੈਗੇ? ਧਰਮਰਾਜ ਜੀ ਦਾ ਗੁੱਸਾ ਹੋਰ ਚੜ ਗਿਆ, ਜੇਬ 'ਚ ਪਾਇਆ ਹੱਥ, ਕੱਢ ਕੇ ਰੱਖਿਆ ਉਹਦੀ ਤਲੀ 'ਤੇ। ਕਹਿੰਦੇ ਉਹ ਭੂਤਣੀ ਦਿਆ, ਆ ਚੱਕ ਆਪਣਾ 1.5 ਰੁਪਈਆ, ਚੱਲ ਨਰਕਾਂ ਨੂੰ।
ਘੁੱਗੀ ਸਾਹਿਬ, ਤੁਹਾਨੂੰ ਪਰਲੋਕ ਦੇ ਵਿੱਚ ਆਪਣੇ ਪੰਜਾਬ ਦਾ ਕੋਈ ਕਲਾਕਾਰ ਨਹੀਂ ਮਿਲਿਆ?
ਕਲਾਕਾਰ ਤੇ ਬੜੇ ਮਿਲੇ ਉੱਥੇ।
ਅੱਛਾ,
ਆਪਣੇ ਨਰਿੰਦਰ ਬੀਬਾ ਹੋਣੀ ਉੱਥੇ ਪਰੀਆਂ ਨੂੰ ਸੰਗੀਤ ਸਿਖਾਉਂਦੇ ਨੇ।
ਵਾਹ ਵਾਹ।
ਤੇ ਆਪਣੇ ਯਮਲਾ ਜੱਟ ਹੋਣੀ ਉਹ ਤੇ ਰਿਸ਼ੀ ਮੁਨੀਆਂ ਤੋਂ ਨਹੀਂ ਵਿਹਲੇ ਹੁੰਦੇ?
ਬਹੁਤ ਅੱਛੇ।
ਨੁਸਰਤ ਫਤਿਹ ਅਲੀ ਖਾਨ ਸਾਹਿਬ ਰੱਬ ਦੇ ਦਰਬਾਰੀ ਗਵਈਏ ਨੇ।
ਆਹ ਹਾ 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 ਹਾ। ਘੁੱਗੀ ਸਾਹਿਬ, ਆਪਣੇ ਪੰਜਾਬ ਦੇ ਇੰਨੇ ਕਲਾਕਾਰ ਉੱਤੇ ਇਕੱਠੇ ਆ, ਇਹ ਸਾਰੇ ਕਲਾਕਾਰ ਮਿਲ ਕੇ ਇੱਕ ਸੱਭਿਆਚਾਰਕ ਮੇਲਾ ਕਿਉਂ ਨਹੀਂ ਕਰਵਾ ਦਿੰਦੇ?
ਇਹ ਸੱਭਿਆਚਾਰਕ ਮੇਲਾ ਉੱਤੇ ਨਹੀਂ ਹੋ ਸਕਦਾ ਦੀਪਕ ਜੀ।
ਉਹ ਕਿਉਂ?
ਕਿਉਂਕਿ ਉੱਥੇ ਇੱਕ ਬਹੁਤ ਜ਼ਰੂਰੀ ਚੀਜ਼ ਹੈ ਨੀ।
ਉਹ ਕਿਹੜੀ?
ਜਿਹੜੀ ਮੇਲਿਆਂ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ।
ਓਹੋ, ਕਿਹੜੀ?
ਜਗਦੇਵ ਸਿੰਘ ਜੱਸੋਵਾਲ। ਹੁਣ ਮੇਲੇ ਕਰਾਉਣਾ ਹਾਰੀ ਸਾਰੀ ਦਾ ਕੰਮ ਤਾਂ ਨਹੀਂ ਨਾ ਹੈਗਾ ਫਿਰ।
ਅੱਛਾ ਘੁੱਗੀ ਸਾਹਿਬ, ਬਸ ਆਖਰੀ ਗੱਲ, ਤੁਸੀਂ ਇੰਨੇ ਦਿਨ ਪਰਲੋਕ ਦੇ ਵਿੱਚ ਰਹੇ, ਉੱਥੇ ਤੁਸੀਂ ਰੱਬ ਨੂੰ ਵੀ ਜ਼ਰੂਰ ਦੇਖਿਆ ਹੋਣਾ, ਬਸ ਮੈਨੂੰ ਇੰਨਾ ਦੱਸ ਦਿਓ ਕਿ ਰੱਬ ਵੇਖਣ 'ਚ ਕਿਹੋ ਜਿਹਾ ਲੱਗਦਾ।
ਵੇਖ ਵੀ ਆਪਾਂ ਝੂਠੀ ਗੱਲ ਨਹੀਂ ਕਰਦੇ, ਆਪਾਂ ਰੱਬ ਰੁੱਬ ਨਹੀਂ ਵੇਖਿਆ, ਨਾ ਰੱਬ ਕਿਸੇ ਦੇ ਸਾਹਮਣੇ ਆਉਂਦਾ।
ਘੁੱਗੀ ਸਾਹਿਬ, ਜਦ ਸਭ ਕੁਝ ਰੱਬ ਨੇ ਬਣਾਇਆ, ਕਣ ਕਣ ਦੇ ਵਿੱਚ ਰੱਬ ਵਸਿਆ, ਫਿਰ ਉਹ ਕਿਸੇ ਦੇ ਸਾਹਮਣੇ ਕਿਉਂ ਨਹੀਂ ਆਉਂਦਾ?
ਦਰਅਸਲ ਕਾਕਾ, ਰੱਬ ਨੇ ਇੰਨੇ ਪਿਆਰ ਨਾਲ, ਇੰਨੀਆਂ ਰੀਝਾਂ ਨਾਲ ਇਹ ਸੰਸਾਰ ਬਣਾਇਆ ਸੀ, ਤੇ ਹੁਣ ਇਹਦੇ ਲੋਕ ਜਿੰਨੇ ਭ੍ਰਿਸ਼ਟ ਗਏ ਆ, ਜਿੰਨੇ ਗੰਦੇ ਹੋ ਗਏ ਆ, ਉਹ ਰੱਬ ਤੇ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ, ਵੀ ਆ ਕੀ ਬਣਾ ਬੈਠਾ।
ਘੁੱਗੀ ਸਾਹਿਬ, ਰੱਬ ਨੇ ਤਾਂ ਦੁਨੀਆ ਵਧੀਆ ਹੀ ਬਣਾਈ ਸੀ, ਪਰ ਕੁਝ ਮਤਲਬ ਪ੍ਰਸਤ ਲੋਕਾਂ ਨੇ ਦੁਨੀਆ ਦਾ ਪੱਠਾ ਹੀ ਬਿਠਾ ਦਿੱਤਾ ਆ।
ਹੁਣ ਆਪਣੇ ਦੇਸ਼ 'ਚ ਵੇਖ ਲੈ, ਵਾੜੀ ਖੇਤ ਨੂੰ ਖਾਈ ਜਾਂਦੀ ਹੈ।
ਘੁੱਗੀ ਸਾਹਿਬ, ਮੈਂ ਸਮਝ ਗਿਆ, ਤੁਹਾਡਾ ਇਸ਼ਾਰਾ ਲੀਡਰਾਂ ਵੱਲ ਹੈ।
ਆਹੋ, ਸਮਝਦਾਰ ਨੂੰ ਫਿਰ ਇਸ਼ਾਰਾ ਹੀ ਕਾਫੀ ਹੁੰਦਾ।
ਤੁਸੀਂ ਜੋ ਮਰਜ਼ੀ ਕਹੋ ਘੁੱਗੀ ਸਾਹਿਬ, ਅੱਜ ਕੱਲ੍ਹ ਤਾਂ ਸਭ ਤੋਂ ਵਧੀਆ ਕੰਮ ਹੈ ਕਿ ਬੰਦਾ ਲੀਡਰ ਬਣ ਜਾਏ।
ਮੈਂ ਤਾਂ ਕਦੇ ਨਾ ਬਣਾ ਲੀਡਰ, ਇਹਦੇ 'ਚ ਖਤਰਾ ਹੀ ਬੜਾ।
ਉਹ ਕਿੱਦਾਂ?
ਵੇਖ ਵੀ, ਜੇ ਤੇ ਇਲੈਕਸ਼ਨ ਜਿੱਤ ਗਏ, ਫਿਰ ਤੇ ਅਖਬਾਰਾਂ 'ਚ ਰੋਜ਼ ਖਬਰਾਂ ਛਪਦੀਆਂ, ਨੇਤਾ ਜੀ ਦਾ ਜਾਪਾਨ ਦੌਰਾ, ਨੇਤਾ ਜੀ ਦਾ ਰਸ਼ੀਆ ਦੌਰਾ, ਨੇਤਾ ਜੀ ਦਾ ਚੀਨ ਦੌਰਾ, ਨੇਤਾ ਜੀ ਦਾ ਅਮਰੀਕਾ ਦੌਰਾ। ਤੇ ਜੇ ਚੋਣਾਂ 'ਚ ਹਾਰ ਜਾਓ ਤੇ ਫਿਰ ਇੱਕੋ ਖਬਰ ਛਪਦੀ ਹੈ, ਨੇਤਾ ਜੀ ਨੂੰ ਦਿਲ ਦਾ ਦੌਰਾ। ਨਾਲੇ ਲੀਡਰਾਂ ਦੀ ਕਾਹਦੀ ਜ਼ਿੰਦਗੀ ਓ, ਇਹਨਾਂ ਦੇ ਫਿਰ ਸੌਣ, ਉੱਠਣ, ਜਾਗਣ, ਬਹਿਣ, ਖਾਣ ਪੀਣ, ਆਉਣ ਜਾਣ, ਹਰ ਕੰਮ 'ਚ ਰਾਜਨੀਤੀ ਹੁੰਦੀ।
ਅੱਛਾ,
ਸਾਡੇ ਇਲਾਕੇ ਦੇ ਇੱਕ ਬਜ਼ੁਰਗ ਲੀਡਰ ਨੇ, 90 ਸਾਲ ਤੋਂ ਉੱਪਰ ਦੀ ਉਮਰ ਹੋ ਗਈ ਹੈ। ਇੱਕ ਦਿਨ ਰਾਹ 'ਚ ਮਿਲ ਪਏ, ਮੈਂ ਹਾਲ ਚਾਲ ਪੁੱਛਿਆ, ਮੈਂ ਕਿਹਾ ਸੁਣਾਓ ਨੇਤਾ ਜੀ ਕੀ ਹਾਲ ਚਾਲ ਹੈ, ਅੱਗੋਂ ਹਾਲ ਸੁਣਾਉਂਦੇ ਆ।
ਓਏ ਹਾਲ ਕਾਹੜੇ ਪੁੱਛਦਾ ਘੁੱਗੇ, ਬਲੱਡ ਪ੍ਰੈਸ਼ਰ ਕਪੜਿਆਂ ਵਾਂਗੂ ਵਧਣ ਦਿਆ, ਤਲਿਆ ਦੇ ਮਿੱਠਾ ਵਿਰੋਧੀ ਪਾਰਟੀ 'ਚ ਸ਼ਾਮਿਲ ਹੋ ਗਏ ਆ, ਫੇਫੜਿਆਂ ਨੇ ਸਮਰਥਨ ਵਾਪਸ ਲੈ ਲਿਆ, ਮੂੰਹ 'ਚ ਦੰਦ ਵਾਕਆਊਟ ਕਰ ਗਏ ਆ, ਲੱਤਾਂ ਮਿਲੀ ਜੁਲੀ ਸਰਕਾਰ ਵਾਂਗੂ ਡੋਲਦੀਆਂ ਰਹਿੰਦੀਆਂ, ਦਿਲ 5 ਸਾਲਾਂ ਯੋਜਨਾ ਵਾਂਗੂ ਫੇਲ ਹੋਣ ਨੂੰ ਫਿਰਦਾ, ਦਵਾਈਆਂ ਤੇ ਦੁਆਵਾਂ ਦੇ ਗੱਠਜੋੜ ਨਾਲ ਸਰੀਰ ਦੀ ਸਰਕਾਰ ਚੱਲਣ ਡਈ ਆ, ਹੁਣ ਤਾਂ ਕਾਕਾ ਕਿਸੇ ਦਿਨ ਸਾਹਣ ਜਾਂ ਅਸਤੀਫਾ ਦੇ ਜਾਣਾ।
ਜੋ ਵੀ ਹੈ ਘੁੱਗੀ ਸਾਹਿਬ, ਦੇਸ਼ ਦੇ ਇਸ ਮਾੜੇ ਮਾਹੌਲ ਦਾ ਬੱਚਿਆਂ ਤੇ ਬਹੁਤ ਘਟੀਆ ਅਸਰ ਪੈ ਰਿਹਾ ਜੇ।
ਉਹ ਤੇ ਫਿਰ ਹੈ ਹੀ ਹੈ, ਜਿਹੋ ਜਿਹੇ ਮਾਹੌਲ 'ਚ ਬੱਚਾ ਰਹੇਗਾ, ਵੱਡਾ ਹੋ ਕੇ ਫਿਰ ਉੱਦਾਂ ਦਾ ਹੀ ਬਣੇਗਾ। ਜਿੱਦਾਂ ਇੱਕ ਖਾਨਦਾਨੀ ਜੂਏਬਾਜ਼ਾਂ ਦਾ ਬੱਚਾ,
ਅੱਛਾ,
ਤਗੜੇ ਜਵਾਰੀਆਂ ਦਾ ਬੱਚਾ ਸਕੂਲ 'ਚ ਪੜ੍ਹਦਾ ਸੀ। ਇੱਕ ਦਿਨ ਮਾਸਟਰ ਨੇ ਆਖਿਆ, ਕਹਿੰਦਾ ਉੱਠ ਕੇ ਗਿਣਤੀ ਸੁਣਾ ਓਏ, ਕਹਿੰਦਾ
1, 2, 3, 4, 5, 6, 7, 8, 9, 10।
ਮਾਸਟਰ ਕਹਿੰਦਾ ਅੱਗੋਂ, ਕਹਿੰਦਾ ਜੀ ਅੱਗੋਂ ਗੋਲਾ ਬੇਗੀ ਬਾਦਸ਼ਾਹ।
ਪੜ੍ਹਾਈਆਂ ਦਾ ਤਾਂ ਵਾਕਈ ਬਹੁਤ ਮੰਦਾ ਹਾਲ ਜੇ ਘੁੱਗੀ ਸਾਹਿਬ।
ਪੜ੍ਹਾਈਆਂ ਦੇ ਹਾਲ ਉੱਥੇ ਆਪੇ ਹੀ ਮੰਦੇ ਹੋਣੇ, ਜਿਸ ਦੇਸ਼ ਵਿੱਚ 100 ਚੋਂ 20 ਬੱਚੇ ਅਕਲ ਨਾ ਤੇ 80 ਬੱਚੇ ਨਕਲ ਨਾ ਪਾਸ ਹੁੰਦੇ ਨੇ। ਪ੍ਰਾਇਮਰੀ ਕਲਾਸਾਂ 'ਚੋਂ ਤਾਂ ਨਕਲ ਸ਼ੁਰੂ ਹੋ ਜਾਂਦੀ ਹੈ। ਨਾਲਦਿਆਂ ਦਾ ਮੁੰਡਾ 5ਵੀਂ ਦੇ ਪੇਪਰ ਦੇ ਕੇ ਆਇਆ, ਮੈਂ ਪੁੱਛਿਆ ਵੀ ਹਾਂ ਪੇਪਰ ਕਿੱਦਾਂ ਦਾ ਹੋਇਆ, ਅੱਗੋਂ ਬੜੀ ਟੌਹਰ ਨਾ ਕਹਿੰਦਾ, ਕਹਿੰਦਾ ਅੰਕਲ ਜੀ ਅਸੀਂ ਪਰਚੀ ਲੈ ਕੇ ਗਏ ਸੀ ਜੀ ਗਾਂ ਦੇ ਪ੍ਰਸਤਾਵ ਦੀ, ਬੋਰਡ ਵਾਲਿਆਂ ਨੇ ਚਲਾਕੀ ਮਾਰੀ ਜੀ, ਸਾਨੂੰ ਮੱਝ ਦਾ ਪ੍ਰਸਤਾਵ ਪਾ ਦਿੱਤਾ ਹਾ।
ਅੱਛਾ,
ਤੇ ਅਸੀਂ ਕਿਹੜਾ ਘਾਟਿਆ ਅੰਕਲ ਜੀ, ਅਸੀਂ ਸਾਰਾ ਪ੍ਰਸਤਾਵ ਗਾਂ ਦਾ ਲਿਖ ਕੇ ਜੀ ਬਸ ਉਤਲੀ ਲੈਣ ਬਦਲ ਦਿੱਤੀ ਜੀ, ਜਿਵੇਂ ਕਿ ਗਾਂ ਸਾਡੀ ਮਾਤਾ ਹੈ ਉਸ ਹਿਸਾਬ ਨਾਲ ਮੱਝ ਸਾਡੀ ਮਾਸੀ ਹੈ।
ਇਹਨੂੰ ਕਹਿੰਦੇ ਨੇ ਘੁੱਗੀ ਸਾਹਿਬ ਕਿ ਨਕਲ ਵਾਸਤੇ ਵੀ ਅਕਲ ਚਾਹੀਦੀ ਹੈ।
ਕਈ ਤਾਂ ਆਪਣੀ ਸਾਰੀ ਅਕਲ ਨਕਲ ਲਈ ਵਰਤਦੇ ਨੇ, ਮੈਨੂੰ ਯਾਦ ਆ ਬੀਏ 'ਚ ਸਾਡਾ ਹਿਸਟਰੀ ਦਾ ਪੇਪਰ, ਮੇਰੇ ਤੋਂ ਪਿੱਛੇ ਬੈਠਾ ਸੀ ਮੁੰਡਾ ਰਿੰਪੀ।
ਅੱਛਾ,
ਫਲਾਇੰਗ ਸਕੁਐਡ ਵਾਲਿਆਂ ਨੇ ਆ ਕੇ ਫੜ ਲਿਆ, ਨਿੱਕੀ ਜੀ ਪਰਚੀ ਫੜੀ ਗਈ, ਸੁਪਰਡੈਂਟ ਕੋਲ ਲੈ ਗਏ,
ਫਿਰ
ਕਹਿੰਦੇ ਸੁਪਰਡੈਂਟ ਸਾਹਿਬ ਇਹਦਾ ਕੇਸ ਬਣਾਓ।
ਅੱਛਾ,
ਸੁਪਰਡੈਂਟ ਨੇ ਤਰਲਾ ਮਾਰਿਆ, ਕਹਿੰਦਾ ਮਹਾਰਾਜ ਜਾਣ ਦਿਓ, ਆ ਨਿੱਕੀ ਜੀ ਪਰਚੀ ਫੜੀ ਗਈ ਹੈ, ਕੇਸ ਕੀ ਬਣਾਉਣਾ ਵਿਚਾਰੇ ਦਾ। ਅੱਗੋਂ ਫਲਾਇੰਗ ਵਾਲੇ ਕਹਿੰਦੇ ਮਹਾਰਾਜ ਆ ਪਰਚੀ ਪੜ੍ਹ ਕੇ ਤਾਂ ਵੇਖੋ ਲਿਖਿਆ ਕੀ ਹੈ।
ਫਿਰ
ਉਹ ਪਰਚੀ 'ਚ ਲਿਖ ਕੇ ਲਿਆਇਆ ਸੀ
ਕੀ,
ਪਹਿਲਾ ਮਹਾਂਯੁੱਧ ਬੂਟਾਂ 'ਚ, ਪੰਜਾਬ ਦਾ ਇਤਿਹਾਸ ਨੇਫੇ 'ਚ, ਸ਼ੇਰ ਸ਼ਾਹ ਸੂਰੀ ਘੜੀ ਥੱਲੇ, ਬਾਦਸ਼ਾਹ ਅਕਬਰ ਕਾਲਰ 'ਚ, ਹਿਟਲਰ ਜਰਾਬਾਂ 'ਚ, ਸਿਕੰਦਰ ਬਟੂਏ 'ਚ।
ਬਹੁਤ ਅੱਛੇ।
ਸੋ ਦੀਪਕ ਰਾਜਾ, ਨੰਨਾ ਨਕਲ ਅਤੇ ਨੰਨਾ ਨਸ਼ਾ ਇਹਦੇ ਸਾਡੇ ਮੁਲਕ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਆ।
ਬਿਲਕੁਲ ਠੀਕ।
ਕਾਲਜਾਂ ਦਾ ਇਹ ਹਾਲ ਹੈ, ਮੁੰਡਿਆਂ ਨੇ ਇੱਕ ਕਾਪੀ ਗੋਲ ਜੀ ਕਰਕੇ ਕੱਛੇ ਮਾਰੀ ਹੁੰਦੀ ਹੈ, ਜਿੱਦਾਂ ਕਾਲਜ ਵਾਲਿਆਂ ਕੋਲੋਂ ਹਿਸਾਬ ਲੈਣ ਆਏ ਨੇ, ਅਤੇ ਬਹੁਤੇ ਮੁੰਡਿਆਂ ਦੇ ਹੱਥ 'ਚ ਕਿਤਾਬਾਂ ਨਹੀਂ, ਹੱਥ ਵਾਲਾਂ 'ਚ ਹੁੰਦੇ ਨੇ, ਅਤੇ ਕਈ ਮੁੰਡੇ ਮੈਂ ਵੇਖੇ ਨੇ ਕਾਲਜ ਪੜ੍ਹਨ ਨਹੀਂ ਸਿਰਫ ਲਿਖਣ ਆਉਂਦੇ ਨੇ, ਕੰਟੀਨ 'ਚ ਬਹਿ ਕੇ 3-4 ਲਵ ਲੈਟਰ ਲਿਖੇ, ਹੱਥੋਂ ਹੱਥ ਫੜਾਏ ਅਤੇ ਘਰ ਚਲੇ ਗਏ। ਸਾਰਾ ਸਾਲ ਇਹੋ ਜਿਹੇ ਫੈਲਸੂਫੀਆਂ 'ਚ ਕੱਢ ਦਿੰਦੇ ਨੇ, ਅਤੇ ਜਦੋਂ ਰਿਜ਼ਲਟ ਆਉਂਦਾ ਉਦਣ ਗਜ਼ਲ ਦੇ ਵਿੱਚ ਵੱਡਾ ਸਾਰਾ ਕਰਕੇ ਫੱਫਾ ਲਿਖਿਆ ਹੁੰਦਾ।
ਇਹ ਘੁੱਗੀ ਸਾਹਿਬ, ਇਹ ਫੱਫੇ ਦਾ ਕੀ ਮਤਲਬ ਹੁੰਦਾ?
ਪਹਿਲੇ 2 ਸਾਲ 'ਤੇ ਫੱਫੇ ਦਾ ਮਤਲਬ ਹੁੰਦਾ ਫੇਲ, ਉਦੋਂ ਬਾਅਦ ਫੱਫੇ ਦਾ ਮਤਲਬ ਹੁੰਦਾ ਫਿਟੇ ਮੂੰਹ ਤੇਰਾ, ਅਤੇ ਫਿਰ ਇਹੋ ਜਿਹਾ ਜਦੋਂ ਫਿਟਿਆ ਮੂੰਹ ਲੈ ਕੇ ਘਰ ਜਾਂਦਾ, ਅਤੇ ਫਿਰ ਸਾਰਾ ਟੱਬਰ ਕਹਿਣ ਡਿਆ ਹੁੰਦਾ, ਉਹ ਤੈਨੂੰ ਅਸੀਂ ਨਲਾਇਕਾ ਸਮਝਾਉਂਦੇ ਮਰ ਗਏ ਓਏ।
ਪੜਿਆ ਕਰ ਪੁੱਤਰਾ, ਤੇਰੇ ਪੇਪਰ ਸਿਰ ਤੇ ਆਏ ਹੋਏ ਆ, ਜਿਹੜੀ ਨਕਲ ਤੇ ਆਸ ਤੁਲਾਈ ਬੈਠਾ, ਇਹਨੇ ਕਈ ਵਾਰ ਤਾਰੇ ਵਿਖਾਏ ਹੋਏ ਆ, ਤੂੰ ਕੁਝ ਤੇ ਪੜਿਆ ਕਰ ਪੁੱਤਰਾ, ਤੇਰੇ ਪੇਪਰ ਸਿਰ ਤੇ ਆਏ ਹੋਏ ਆ। ਤੱਕ ਰੱਬ ਜਾਣੇ ਕਿਉਂ ਟੀਵੀ ਅੱਗੇ ਬਹਿਣਾ ਏ, ਤੈਨੂੰ ਸ਼ਰਮ ਜ਼ਰਾ ਵੀ ਨਹੀਂ ਆਉਂਦੀ, ਤੈਨੂੰ ਸ਼ਰਮ ਜ਼ਰਾ ਵੀ ਨਹੀਂ ਆਉਂਦੀ, ਮੁੜ ਉਸੇ ਕਲਾਸੇ ਪਹਿਣਾ ਏ, ਤੂੰ ਟਿਊਸ਼ਨ ਵੀ ਲੈ ਧਰ ਪੁੱਤਰਾ, ਕਿਉਂ ਨੱਕ ਤੂੰ ਸਾਡੇ ਵਡਾਏ ਹੋਏ ਆ, ਤੇ ਪੜਿਆ ਕਰ ਪੁੱਤਰਾ ਡੰਗਰਾ, ਤੇਰੇ ਪੇਪਰ ਸਿਰ ਤੇ ਆਏ ਹੋਏ ਆ। ਨਿੱਕੇ ਪੜ੍ਹ ਲਿਖ ਕੇ ਸਭ ਨੌਕਰੀਆਂ ਤੇ ਲੱਗੇ ਨੇ,
ਸਭ ਨੌਕਰੀਆਂ ਤੇ ਲੱਗੇ ਨੇ, ਸਭ ਨੌਕਰੀਆਂ ਤੇ ਲੱਗੇ ਨੇ,
ਉਹ ਵੱਡੇ ਅਫਸਰ ਬਣ ਗਏ ਨੇ, ਸਭ ਵੱਡੇ ਅਫਸਰ ਬਣ ਗਏ ਨੇ, ਚਪੜਾਸੀ ਪਿੱਛੇ ਅੱਗੇ ਨੇ, ਜਾ ਚਪੜਾਸੀ ਹੀ ਬਣ ਪੁੱਤਰਾ, ਕਿਉਂ ਘਰ ਦੇ ਸੁੱਕਣੇ ਪਾਏ ਹੋਏ ਆ, ਕੁਝ ਤੇ ਪੜਿਆ ਕਰ ਪੁੱਤਰਾ, ਤੇਰੇ ਪੇਪਰ ਸਿਰ ਤੇ ਆਏ ਹੋਏ ਆ। ਖੋਪੜ ਵਿੱਚ ਨਹੀਂ ਪੈਂਦੀ ਕੋਈ ਕੁੰਜੀ ਗਾਈਡ ਖਲਾਸਾ ਲਿਆ, ਤੇਰੇ ਧੌੜੇ ਸਿਰ ਤੇ ਆ ਚੱਲੇ, ਤੇਰੇ ਧੌੜੇ ਸਿਰ ਤੇ ਆ ਚੱਲੇ, ਕਿ ਤੂੰ ਸ਼ਰਮ ਵੀ ਪੋਰਾ ਮਾਸਾ ਲਿਆ, ਤੇਰੀ ਬੀ ਏ ਕਦ ਦੀ ਹੋ ਜਾਂਦੀ ਡੰਗਰਾ, 6-7 ਚ ਸਾਲ ਤੂੰ ਲਾਏ ਹੋਏ ਆ, ਕੁਝ ਤੇ ਪੜਿਆ ਕਰ ਡੰਗਰਾ।
ਤੇਰੇ ਪੇਪਰ ਸਿਰ ਤੇ ਆਏ ਹੋਏ ਆ ਜਿਹੜੀ ਨਕਲ ਇਤਿਹਾਸ ਦੁਲਾਈ ਬੈਠਾ ਗਦਿਆ ਇਹਨੇ ਕਈ ਵਾਰ ਤਾਰ ਵਿਖਾਏ ਹੋਏ ਆ ਤੂੰ ਕੁਝ ਤੇ ਪੜਿਆ ਕਰ ਡਫਰਾ ਤੇਰੇ ਪੇਪਰ ਸਿਰ ਤੇ ਆਏ ਹੋਏ ਆ
ਮੁਸ਼ਕਲ ਇਹ ਵੀ ਹੈ ਘੁੱਗੀ ਸਾਹਿਬ ਜਿਹੜਾ ਮਿਹਨਤ ਨਾਲ ਪੜ੍ਹਦਾ ਵੀ ਹੈ ਉਹਨੂੰ ਨੌਕਰੀ ਨਹੀਂ ਮਿਲਦੀ ਕਿਉਂਕਿ ਸਾਡਾ ਦੇਸ਼ ਗਰੀਬੀ ਬੇਰੋਜ਼ਗਾਰੀ ਅਨਪੜ੍ਹਤਾ ਊਚ ਨੀਚ ਦੀ ਦਲਦਲ ਵਿੱਚ ਧੱਸਦਾ ਹੀ ਜਾ ਰਿਹਾ ਕਈ ਦੇਸ਼ ਸਾਡੇ ਤੋਂ ਬਾਅਦ ਵਿੱਚ ਪੈਦਾ ਹੋਏ ਨੇ ਅਤੇ ਸਾਡੇ ਤੋਂ ਕਿੰਨੀ ਅੱਗੇ ਨਿਕਲ ਗਏ ਨੇ
ਅਸੀਂ ਲੋਕ ਵੇਲਾ ਨਹੀਂ ਨਾ ਵਿਚਾਰਦੇ ਦੀਪਕ ਰਾਜਾ ਜੀ ਸਹੀ ਟਾਈਮ 'ਤੇ ਗਲਤ ਫੈਸਲੇ ਲੈਂਦੇ ਹਾਂ ਲੈ ਇੱਕ ਮਿਸਾਲ ਸੁਣ
ਕੀ
35,000 ਫੁੱਟ ਦੀ ਉਚਾਈ 'ਤੇ ਉੱਡਦਾ ਇੱਕ ਜਹਾਜ਼ ਕਰੈਸ਼ ਹੋ ਗਿਆ ਸਾਰੀਆਂ ਸਵਾਰੀਆਂ ਸਮੇਤ ਸਟਾਫ ਰੱਬ ਨੂੰ ਪਿਆਰੀਆਂ ਹੋ ਗਈਆਂ
ਅੱਛਾ
ਬਸ 3 ਬੰਦੇ ਵਜੇ ਇੱਕ ਆਪਣਾ ਪੰਜਾਬੀ ਭਾਊ ਸੀ ਇੱਕ ਜਪਾਨੀ ਤੇ ਇੱਕ ਇੰਗਲੈਂਡ ਦਾ ਛਤਰੀਆਂ ਖੋਲੀਆਂ ਥੱਲੇ ਆ ਕੇ ਡਿੱਗੇ
ਅੱਛਾ
ਥੱਲੇ ਆ ਕੇ ਵੇਖਿਆ ਕਿ ਟਾਪੂ 'ਚ ਡਿੱਗੇ
ਅੱਛਾ
ਚਾਰੇ ਪਾਸੇ ਦੂਰ ਦੂਰ ਤੱਕ ਪਾਣੀ ਨਿਕਲਣ ਦਾ ਰਸਤਾ ਹੀ ਕੋਈ ਨਹੀਂ
ਓਏ ਹੋਏ ਹੋਏ
ਹੁਣ 3-4 ਦਿਨ ਤਾਂ ਕਿਸੇ ਤਰੀਕੇ ਲੰਘੇ ਉਹਨਾਂ ਦੇ ਔਖੇ ਸੌਖੇ ਜਪਾਨੀ ਦਾ ਦਿਲ ਉਦਾਸ ਜਿਹਾ ਹੋ ਗਿਆ
ਅੱਛਾ
ਉਹ ਸਮਾਧੀ ਲਾ ਕੇ ਬਹਿ ਗਿਆ 5-7 ਦਿਨਾਂ ਬਾਅਦ ਉਹਦਾ ਈਸ਼ਟ ਪ੍ਰਗਟ ਹੋਇਆ
ਅੱਛਾ
ਕਹਿੰਦਾ ਬੋਲੋ ਬੇਟਾ ਕੀ ਚਾਹੀਦਾ ਮੰਗੋ ਜੋ ਮੰਗਣਾ
ਫਿਰ
ਉਹ ਕਹਿੰਦਾ ਬਾਬਾ ਜੀ ਮੰਗਣਾ ਤਾਂ ਹੋਰ ਕੁਛ ਨਹੀਂ ਬਸ ਮੈਨੂੰ ਤਾਂ ਮੇਰੇ ਬੱਚਿਆਂ ਕੋਲ ਮੇਰੇ ਵਤਨ ਲੈ ਚੱਲੋ ਮੇਰੇ ਘਰ ਲੈ ਚੱਲੋ ਮੇਰੇ ਲੋਕਾਂ 'ਚ ਲੈ ਚੱਲੋ
ਅੱਛਾ
ਬਾਬਾ ਜੀ ਨੇ ਮਾਰਿਆ ਮੰਤਰ ਨਾਲ ਹੀ ਅਗਲਾ ਆਪਣੇ ਘਰ ਪਹੁੰਚ ਗਿਆ ਬੱਚਿਆਂ 'ਚ ਇੰਗਲੈਂਡ ਵਾਲੇ ਨੂੰ ਵੀ ਸਕੀਮ ਸੁੱਝ ਗਈ
ਕਿ
ਉਹ ਵੀ ਸਮਾਧੀ ਲਾ ਕੇ ਬਹਿ ਗਿਆ
ਅੱਛਾ
ਅਤੇ 5-7 ਦਿਨਾਂ ਬਾਅਦ ਉਹਦੇ ਵੀ ਬਾਬਾ ਜੀ ਪ੍ਰਗਟ ਹੋਏ
ਅੱਛਾ
ਕਹਿੰਦੇ ਮੰਗੋ ਬੇਟਾ ਕੀ ਮੰਗਣਾ ਬਾਬੇ ਬਹੁਤ ਖੁਸ਼ ਉਹ ਕਹਿੰਦਾ ਬਾਬਾ ਜੀ ਕੁਛ ਨਹੀਂ ਚਾਹੀਦਾ ਦੁਨੀਆਂ ਦੀ ਕੋਈ ਚੀਜ਼ ਨਹੀਂ ਚਾਹੀਦੀ ਮੈਨੂੰ ਤਾਂ ਬਸ ਮੇਰੇ ਦੇਸ਼ ਲੈ ਚੱਲੋ ਮੇਰੇ ਬੱਚਿਆਂ 'ਚ ਮੇਰੇ ਲੋਕਾਂ 'ਚ ਲੈ ਚੱਲੋ
ਬਹੁਤ ਅੱਛੇ
ਉਹਦੇ ਬਾਬਾ ਜੀ ਨੇ ਵੀ ਮਾਰਿਆ ਮੰਤਰ ਨਾਲ ਹੀ ਅਗਲਾ ਉੱਥੋਂ ਗਾਇਬ 2 ਦਿਨ ਬਾਅਦ ਫਿਰ ਇਹੋ ਸਕੀਮ ਵਰਤੀ ਪੰਜਾਬੀ ਭਾਊ ਨੇ
ਕੀ
ਬਹਿ ਕੇ ਫਿਰ ਸਮਾਧੇ ਲਾ ਕੇ 5-7 ਦਿਨ ਦੀ ਭਗਤੀ ਤੋਂ ਬਾਅਦ ਬਾਬਾ ਜੀ ਪ੍ਰਗਟ ਹੋਏ ਬੋਲ ਬਈ ਪੁੱਤਰ ਕੀ ਚਾਹੀਦਾ ਬਾਬੇ ਬੜੇ ਪਰੇਸ਼ਾਨ ਆ ਉਹ ਤੇਰੇ ਤੋਂ ਉਹ ਕਹਿੰਦਾ ਬਾਬਾ ਜੀ ਆਪਾਂ ਨੂੰ ਹੋਰ ਕੁਛ ਨਹੀਂ ਜੇ ਚਾਹੀਦਾ ਐਵੇਂ ਬੋਰ ਹੋਣ ਡਏ ਆ ਉਹ ਦੋਵੇਂ ਭੂਤਣੀ ਦੇ ਫੇਰ ਵਾਪਸ ਲੈ ਆਓ
ਖੈਰ ਘੁੱਗੀ ਸਾਹਿਬ ਤੁਸੀਂ ਤੇ ਗੱਲਾਂ ਕਰਦੇ ਹੋ ਮਖੌਲ 'ਚ ਪਰ ਸੱਚੀ ਗੱਲ ਤਾਂ ਇਹ ਆ ਕਿ ਆਪਾਂ ਪੰਜਾਬੀ ਲੋਕ ਹੁੰਦੇ ਬੜੇ ਸਿੱਧ ਪਧਰੇ ਜੇ ਆ ਚਲਾਕੀਆਂ ਸਕੀਮਾਂ ਨਹੀਂ ਹੁੰਦੀਆਂ ਆਪਣੇ ਕੋਲ
ਗੱਲ ਤੇਰੀ ਬਿਲਕੁਲ ਠੀਕ ਹੈ ਪਰ ਆਪਣੇ ਲੋਕਾਂ 'ਚ ਵੀ ਫਰਕ ਹੁੰਦਾ ਜੀ
ਅੱਛਾ
ਸ਼ਹਿਰੀਏ ਵੇਖ ਲੈ ਥੋੜੇ ਹੋਰ ਹਿਸਾਬ ਦੇ ਹੁੰਦੇ ਨੇ ਪਿੰਡਾਂ ਵਾਲੇ ਜ਼ਰਾ ਸਿੱਧੇ ਹਿਸਾਬ ਦੇ ਹੁੰਦੇ ਨੇ ਸ਼ਹਿਰੀਆਂ ਵਰਗੇ ਵਾਲ ਪੇਚ ਨਹੀਂ ਆਉਂਦੇ ਉਹਨਾਂ ਨੂੰ ਸ਼ਹਿਰੀਏ ਫਾਰਮੈਲਿਟੀਆਂ ਜ਼ਿਆਦਾ ਕਰਦੇ ਨੇ ਹੁਣ ਪਿੰਡਾਂ 'ਚ ਵਿਆਹ ਤੋਂ ਬਾਅਦ ਪਹਿਲੀ ਵਾਰੀ ਜਦੋਂ ਜਵਾਈ ਗੇੜਾ ਮਾਰ ਦੇਣਾ ਤੇ ਘਰ ਵਾਲਿਆਂ ਦਾ ਬੁੱਢਾ ਗੱਲੀ ਬਾਤੀ ਮੁੰਡੇ ਨੂੰ ਸੁਣਾ ਦਿੰਦਾ ਵੀ ਵੇਖ ਵੀ ਕਾਕਾ ਇਹ ਜਵਾਈ ਭਾਈ ਜੇ ਧੀਆਂ ਪੁੱਤਾਂ ਵਾਂਗੂ ਆਵੇ ਤਾਂ ਉਹਦੀ ਇੱਜ਼ਤ ਹੁੰਦੀ ਆ ਪੂਰੀ ਤੇ ਜੇ ਉਹ ਵਾਧੇ ਘੱਟ ਹੀ ਕਰੇ ਤਾਂ ਮਤਲਬ ਛੇਤਰਾਂ ਦਾ ਹੀ ਕੱਚਾ ਆ ਪਹਿਲੇ ਗੇੜੇ ਮੁੰਡੇ ਦਾ ਤਰਾ ਕੱਢ ਛੱਡਦੇ ਆ ਅਤੇ ਸ਼ਹਿਰੀਏ ਵੇਖ ਲੈ ਜਵਾਈ ਨੇ ਨੱਕ 'ਚ ਦਮ ਕੀਤਾ ਹੁੰਦਾ ਸਹੁਰਾ ਪਰਿਵਾਰ ਸਕੀਮ ਬਣਾ ਕੇ ਬੈਠਾ ਹੁੰਦਾ ਆਉਂਦੇ ਨੂੰ ਢਾ ਕੇ ਜੁੱਤੀਆਂ ਮਾਰੋ ਫਿਰ ਵੀ ਸੱਸ ਵਿੱਚੋਂ ਬੋਲੇਗੀ ਮੈਂ ਕਹਿੰਦੀ ਹਾਂ ਕੋਈ ਅੱਛੀ ਲਿਬਰਟੀ ਦੀ ਜਾਂ ਬਾਟਾ ਕੰਪਨੀ ਦੀ ਜੁੱਤੀ ਲੈ ਆਓ ਨਾ ਹੁਣ ਜਵਾਈ ਭਾਈ ਨੂੰ ਦੇਸੀ ਜੁੱਤੀ ਨਾਲ ਕੁੱਟਦੇ ਚੰਗੇ ਲੱਗਣੇ ਆ ਇਹੋ ਸ਼ਹਿਰਾਂ 'ਚ ਪ੍ਰੋਗਰਾਮ ਹੋਵੇ ਤਾਂ ਸ਼ਹਿਰੀਏ ਬੜੇ ਹਿਸਾਬ ਨਾਲ ਕਲਾਕਾਰ ਨੂੰ ਇੱਕ ਸਲਿੱਪ ਲਿਖ ਕੇ ਵੇਟਰ ਦੇ ਹੱਥ ਭੇਜਦੇ ਨੇ ਵੀ ਆ ਫਲਾਣੀ ਫਿਲਮ ਦਾ ਜਾਂ ਫਲਾਣਾ ਗੀਤ ਸੁਣਾ ਦਿਓ ਅਤੇ ਪਿੰਡਾਂ 'ਚ ਵੇਖੀਦਾ 4 ਲੰਡੇ ਜੇ ਪੈਗ ਲੱਗੇ ਹੁੰਦੇ ਆ ਡਿੱਗਦਾ ਢੈਂਦਾ ਸਟੇਜ ਕੋਲ ਆਉਂਦਾ 100 ਰੁਪਈਆ ਸੁੱਟ ਕੇ ਸਟੇਜ 'ਤੇ ਉਹ ਸ਼ਰਿੰਦਰ ਸ਼ਿੰਦਿਆ ਗੁਰਦਾਸ ਮਾਨ ਦਾ ਗਾਣਾ ਸੁਣਾਓ ਕੁਲਦੀਪ ਮਾਣਕ ਦੀ ਆਵਾਜ਼ 'ਚ
ਉਹ ਤਾਂ ਫਿਰ ਘੁੱਗੀ ਸਾਹਿਬ ਅੰਦਰੋਂ ਸ਼ਰਾਬ ਫਰਮਾਇਸ਼ ਕਰਨ ਡੀ ਹੁੰਦੀ ਆ
ਇਹ ਸ਼ਰਾਬ ਵੀ ਬੜੀ ਅਜੀਬ ਸ਼ਾਇ ਸ਼ਰਾਬ ਦੀ ਖੂਬੀ ਕਿਸੇ ਨੇ 2 ਲਾਈਨਾਂ 'ਚ ਬਾਖੂਬੀ ਬਿਆਨ ਕੀਤੀ ਹੈ
ਕੀ
ਪਾਈਆ ਪੀ ਕੇ ਬੁਲਬੁਲ ਬਣ ਜਾ ਅਧੀਆ ਪੀ ਕੇ ਤੋਤਾ 3 ਪਾ ਪੀ ਕੇ ਬਾਂਦਰ ਬਣ ਜਾ ਬੋਤਲ ਪੀ ਕੇ ਖੋਤਾ ਇੱਕ ਇੱਦਾਂ ਦਾ ਖੋਤਾ ਨਵੰਬਰ ਦਸੰਬਰ ਦੀ ਠੰਡ 'ਚ ਸੜਕ 'ਤੇ ਪਿਆ ਉਹਨੂੰ ਮੈਂ ਜਾ ਕੇ ਚੁੱਕਿਆ ਮੈਂ ਕਿਹਾ ਉੱਠੋ ਭਾਈ ਸਾਹਿਬ ਕਹਿੰਦਾ ਬਸ ਸਰਦਾਰ ਜੀ ਉਹ ਮਿਹਰਬਾਨੀ ਸਾਨੂੰ ਡਿੱਗੇ ਹੀ ਰਹਿਣ ਦਿਓ ਮੈਂ ਕਿਹਾ ਇੰਨੀ ਠੰਡ 'ਚ ਮਰਨਾ ਹੀ ਉੱਠੋ ਮੈਂ ਕਿਹਾ ਮਹਾਰਾਜ ਉੱਠੋ ਕਹਿੰਦਾ ਸਰਦਾਰ ਜੀ ਉੱਠਣ ਦਾ ਫਾਇਦਾ ਹੀ ਕੋਈ ਨਹੀਂ ਮੈਂ ਕਿਉਂ ਉੱਠ ਕੇ ਵੀ ਸਹੁਰਾ ਡਿੱਗ ਹੀ ਪੈਣਾ
ਵੈਸੇ ਸ਼ਰਾਬ ਦੀ ਆਦਤ ਤਾਂ ਮਾੜੀ ਹੈ ਘੁੱਗੀ ਸਾਹਿਬ ਪਰ ਕਈ ਵਾਰੀ ਸ਼ਰਾਬੀ ਰੌਣਕਾਂ ਵੀ ਬੜੀਆਂ ਲਾਉਂਦੇ ਆ
ਗੱਲ ਤੇਰੀ ਬਿਲਕੁਲ ਠੀਕ ਹੈ ਸ਼ਰਾਬੀਆਂ ਤੋਂ ਬਿਨਾਂ ਪੰਜਾਬ ਦੇ ਵਿਆਹ ਵੀ ਅਧੂਰੇ ਨੇ ਹੁਣ ਵਿਆਹ ਵਾਲੇ ਦਿਨ ਰਾਤ ਜਦੋਂ ਘਰ ਭੰਗੜਾ ਪੈਂਦਾ ਹੁੰਦਾ ਤੇ ਸ਼ਰਾਬੀ ਜੇਬ 'ਚ ਜਿੰਨੇ ਪੈਸੇ ਹੁੰਦੇ ਨੇ ਭੰਗੜੇ ਤੋਂ ਵਾਰ ਵਾਰ ਕੇ ਢੋਲੀ ਨੂੰ ਫੜਾ ਦਿੰਦਾ
ਅੱਛਾ
ਤੇ ਸਵੇਰੇ ਉੱਠ ਕੇ ਫਿਰ ਭੰਗੜੇ ਵਾਲੀ ਥਾਂ ਫਰੋਲਣ ਡਿਆ ਹੁੰਦਾ ਪੁੱਛੋ ਕੀ ਹੋਇਆ ਕਹਿੰਦਾ ਯਾਰ ਭੰਗੜਾ ਪਾਉਂਦੇ ਤੇ ਰਾਤੀ ਪੈਸੇ ਡਿੱਗ ਪਏ ਕਿਤੇ। ਹੁਣ ਪੰਜਾਬ 'ਚ ਕੋਈ ਐਸੀ ਬਰਾਤ ਨਹੀਂ ਹੁੰਦੀ ਜਿਹਦੇ ਵਿੱਚ ਇੱਕ ਸ਼ਰਾਬੀ ਮੂੰਹ 'ਚ ਰੁਮਾਲ ਪਾ ਕੇ ਐਦਾਂ ਬੀਨ ਨਾ ਵਜਾਉਣ ਡਿਆ ਹੋਵੇ ਅਤੇ ਦੂਜਾ ਇੱਕ ਮੋਟਾ ਜਿਹਾ ਸ਼ਰਾਬੀ ਭੁੰਜੇ ਸੱਪ ਵਾਂਗੂ ਨਾਲ ਲੇਟਣ ਡਿਆ ਹੋਵੇ। ਕੁੜੀ ਵਾਲਿਆਂ ਦੇ ਘਰ ਟਕਾ ਦਿਓ, ਪਹਿਲਾਂ ਹੀ ਕੱਪੜੇ ਗੰਦੇ ਕਰ ਪੈਂਦੇ।
ਅਤੇ ਕੁਗੀ ਸਾਹਿਬ, ਕਈ ਵਾਰੀ ਮੈਂ ਸ਼ਰਾਬੀਆਂ ਨੂੰ ਵੇਖਿਆ ਕਿ ਉਹਨਾਂ ਨੂੰ ਦਾਰੂ ਪੀ ਕੇ ਅੰਗਰੇਜ਼ੀ ਬੜੀ ਆ ਜਾਂਦੀ ਹੈ।
ਨੋ ਪ੍ਰੋਬਲਮ, ਯੂ ਗੁੱਡ ਮੀ ਨੋਟ, ਬਿਗ ਬ੍ਰਦਰ ਥਾਣੇਦਾਰ, ਸੈਂਡ ਮੀ ਪੈਗ, ਓਕੇ, ਆਈ ਗੋ।
ਅਤੇ ਕਈ ਮੈਂ ਵੇਖਿਆ ਸ਼ਰਾਬ ਪੀ ਕੇ ਰਿਕਸ਼ੇ ਵਾਲੇ ਨੂੰ ਵਿਜ਼ਿਟਿੰਗ ਕਾਰਡ ਦੇਈ ਜਾਣਗੇ, ਯੂ ਰਿੰਗ ਮੀ ਐਨੀ ਟਾਈਮ। ਕਈ ਸ਼ਰਾਬ ਪੀ ਕੇ ਲੜਦੇ ਨੇ, ਕਈਆਂ ਨੂੰ ਸ਼ਰਾਬ ਲੜਦੀ ਹੈ। ਸਵੇਰ ਨੂੰ ਜਦੋਂ ਅੱਖ ਸੁੱਜੀ ਵੇਖ ਕੇ ਨੀਲ ਗੱਲ 'ਤੇ ਪਏ ਵੇਖ ਕੇ ਪੁੱਛੋ ਕੀ ਹੋਇਆ, ਅੱਗੋਂ ਕੱਚੇ ਜਿਹੇ ਹੋ ਕੇ ਕਹਿਣਗੇ ਬਸ ਐਵੇਂ ਪੀਤੀ ਖਾਧੀ ਜੀ। ਇਹ ਪੀਤੀ ਖਾਧੀ ਦਾ ਮਤਲਬ ਬੜਾ ਸਾਫ਼ ਹੈ, ਵੀ ਜਦੋਂ ਦਾਰੂ ਪੀਤੀ ਹੋਵੇ ਅਤੇ ਉਹ ਤੋਂ ਰੱਜ ਕੇ ਛਤਰੌਲ ਖਾਧੀ ਹੋਵੇ ਉਹਨੂੰ ਕਹਿੰਦੇ ਨੇ ਪੀਤੀ ਖਾਧੀ। ਅਤੇ ਫਿਰ ਕਈ ਆਪਣੀ ਪੀਤੀ ਖਾਧੀ ਦਾ ਹਾਲ ਆਪ ਬੜੇ ਸਵਾਦ ਨਾਲ ਸੁਣਾਉਂਦੇ ਨੇ।
ਚੱਲ ਮੈਂ ਖਿਲਾਰਿਆ ਥਾਣੇਦਾਰ ਨਾਲ ਪੰਗਾ ਲੈ ਲਿਆ, ਕੱਲ ਦਾਰੂ ਪੀ ਕੇ ਚੱਲ ਮੈਂ ਖਿਲਾਰਿਆ ਥਾਣੇਦਾਰ ਨਾਲ ਪੰਗਾ ਲੈ ਲਿਆ, ਜਿਹਦੀ ਨਹੀਂ ਵੀ ਡਿਊਟੀ ਉਹਨੇ ਮਾਰਿਆ, ਕੱਲ ਸਾਰੀ ਰਾਤ ਥਾਣੇ ਚਿਰਿਆ, ਜਿਹਦੀ ਨਹੀਂ ਵੀ ਡਿਊਟੀ ਉਹਨੇ ਮਾਰਿਆ, ਕੱਲ ਸਾਰੀ ਰਾਤ ਥਾਣੇ ਚਿਰਿਆ।
ਉਹ ਪੇਰਾ ਪੇਰਾ ਦੋ ਪੈਗ ਪਰਵਾਹ ਨੀ, ਟੁੰਡੀ ਲਾੜ ਦੇ
ਪੀ ਕੇ ਮੁਫਤ ਦੀ ਦਾਰੂ, ਸਾਡੇ ਨਸ਼ੇ ਖਿੜ ਗਏ ਯਾਰਾ, ਫੂਕ ਛਕਾਈ ਅਸੀਂ ਐਵੇਂ ਤਿੜ ਗਏ, ਪੀ ਕੇ ਮੁਫਤ ਦੀ ਦਾਰੂ, ਸਾਡੇ ਨਸ਼ੇ ਖਿੜ ਗਏ ਯਾਰਾ, ਫੂਕ ਛਕਾਈ ਅਸੀਂ ਐਵੇਂ ਤਿੜ ਗਏ, ਐਵੇਂ ਥਾਣੇ ਅੱਗੇ ਜਾ ਕੇ ਲਲਕਾਰਿਆ ਥਾਣੇਦਾਰ ਨਾਲ ਪੰਗਾ ਲੈ ਲਿਆ, ਮੈਂ ਖਿਲਾਰਿਆ ਥਾਣੇਦਾਰ ਨਾਲ ਪੰਗਾ ਲੈ ਲਿਆ, ਜਿਹਦੀ ਨਹੀਂ ਵੀ ਡਿਊਟੀ ਉਹਨੇ ਮਾਰਿਆ, ਕੱਲ ਸਾਰੀ ਰਾਤ ਥਾਣੇ ਚਿਰਿਆ। ਸਪਾਈ ਨਲਕੇ ਤੇ ਸਾਰੇ ਮੈਨੂੰ ਆਏ ਦੋਸਤੋ, ਹੋਮ ਗਾਡੀਆਂ ਵੀ ਸਾਈਕਲ ਧਵਾਏ ਦੋਸਤੋ, ਨਾਲੇ ਕੱਪੜਾ ਮੈਂ ਜਿਪ ਸੀਤੇ ਮਾਰਿਆ, ਮੈਂ ਖਿਲਾਰਿਆ ਥਾਣੇਦਾਰ ਨਾਲ ਪੰਗਾ ਲੈ ਲਿਆ, ਜਿਹਦੀ ਨਹੀਂ ਵੀ ਡਿਊਟੀ ਉਹਨੇ ਮਾਰਿਆ, ਕੱਲ ਸਾਰੀ ਰਾਤ ਥਾਣੇ ਚਿਰਿਆ।
ਉਹ ਤੇਰੇ ਵਰਗੇ ਸਾਣ ਪੁੱਤ ਘਰ ਘਰ ਨਹੀਂ ਜੰਮਦੇ ਓਏ,
ਅਸੀਂ ਪੀ ਕੇ ਸ਼ਰਾਬ ਸੀ ਦਲੇਰ ਹੋ ਗਏ, ਆਏ ਫੂਕਾਂ ਵਿੱਚ ਚੂਹੇ ਤੋਂ ਅਸੀਂ ਸ਼ੇਰ ਹੋ ਗਏ, ਅਸੀਂ ਪੀ ਕੇ ਸ਼ਰਾਬ ਸੀ ਦਲੇਰ ਹੋ ਗਏ, ਆਏ ਫੂਕਾਂ ਵਿੱਚ ਚੂਹੇ ਤੋਂ ਅਸੀਂ ਸ਼ੇਰ ਹੋ ਗਏ, ਮਾਰ ਦਬਕਾ ਮੈਂ ਐਸ ਪੀ ਖਿਲਾਰਿਆ ਥਾਣੇਦਾਰ ਨਾਲ ਪੰਗਾ ਲੈ ਲਿਆ, ਕੱਲ ਦਾਰੂ ਪੀ ਕੇ ਚੱਲ ਮੈਂ ਖਿਲਾਰਿਆ ਥਾਣੇਦਾਰ ਨਾਲ ਪੰਗਾ, ਸਾਰੀ ਰਾਤ ਥਾਣੇ ਚਿਰਿਆ।
ਘੁੱਗੀ ਸਾਹਿਬ, ਮੈਨੂੰ ਇਹ ਗੀਤ ਬੜਾ ਪਸੰਦ ਆਇਆ ਜੀ।
ਤੈਨੂੰ ਤੇ ਆਪੇ ਪਸੰਦ ਆਉਣਾ, ਤੇਰੇ ਨਾਲ ਦੋ ਤਿੰਨ ਵਾਰੀ ਏਦਾਂ ਹੋਈ ਜੂ ਹੈ।
ਕੀ ਤੁਸੀਂ ਘੁੱਗੀ ਸਾਹਿਬ ਹਰ ਵੇਲੇ ਮੇਰੀ ਬੇਇੱਜ਼ਤੀ ਕਰਦੇ ਰਹਿੰਦੇ ਹੋ?
ਨਿੱਕੀਆਂ ਨਿੱਕੀਆਂ ਗੱਲਾਂ ਤੇ ਰੋਇਆ ਨਾ ਕਰ ਓਏ, ਹੱਸਣ ਵਾਲੀ ਗੱਲ ਤੇ ਸਿਰਫ ਹੱਸੀ ਦਾ ਹੁੰਦਾ, ਕਿਉਂਕਿ ਸਿਆਣੇ ਕਹਿ ਗਏ ਹੈ ਨਹੀਂ ਮੁੱਕਣੇ ਜ਼ਿੰਦਗੀ ਦੇ ਰੋਣੇ, ਹੱਸਿਆ ਕਰੋ ਜਨਾਬ, ਹੱਸਦਿਆਂ ਦੇ ਘਰ ਵੱਸਦੇ ਲੋਕੋ, ਰੋਂਦਿਆਂ ਦੇ ਖਾਨੇ ਖਰਾਬ, ਤੋਹਫੇ ਵੰਡ ਕੇ ਚੱਲਿਆ ਘੁੱਗੀ, ਮੇਰਾ ਹੱਸਦਾ ਰਹੇ ਪੰਜਾਬ,
ਮੇਰਾ ਹੱਸਦਾ ਰਹੇ ਪੰਜਾਬ।
Download from upnafm.com.